ਸੰਤ ਕੇਸਰ ਸਿੰਘ ਜੀ ਚੁੱਪ ਸੇਖਾਂ ਵਾਲਿਆਂ ਅਤੇ ਸੰਤ ਕੇਸਰ ਸਿੰਘ ਜੀ ਚਵਿੰਡੇ ਵਾਲਿਆਂ ਦੇ ਭਜਨ ਤਪ ਦੇ ਪ੍ਰਭਾਵੇਂ ਗੁਜਰਾਂ ਵਾਲੇ ਵਿੱਚ ਸਾਧ ਸੰਗਤ ਕੀਰਤਨ ਦਾ ਰੋਜ਼ ਪ੍ਰਵਾਹ ਸੀ। ਸਤਿਗੁਰੂ ਜੀ ਦੇ ਦਰਸ਼ਨ ਦੇਣ ਦਾ ਬਹੁਤ ਲਾਭ ਸੀ। ਸਤਿਗੁਰੂ ਜੀ ਦੇ ਹੁਕਮ ਅਨੁਸਾਰ ਸਤਿਯੁਗ ਦੇ ਲੰਗਰ ਯੋਗ ਮਾਇਆ ਵਿੱਚ ਵੀ ਬਹੁਤ ਹਿੱਸਾ ਇਸ ਜ਼ਿਲ੍ਹੇ ਪਾਇਆ। ਵਰਨੀਆਂ ਦਾ ਮੁੱਢ ਵੀ ਇਸੇ ਜ਼ਿਲ੍ਹੇ ਤੋਂ ਵੱਜਾ ਸੀ। ਸਤਿਯੁਗ 'ਤੇ ਚੱਕਰਵਰਤੀ ਜੀ ਲਿਖਦੇ ਕਿ ਹੋਰ ਜ਼ਿਲ੍ਹਿਆਂ ਨੂੰ ਵੀ ਇਸ ਜ਼ਿਲ੍ਹੇ ਦੀ ਰੀਸ ਕਰਨੀ ਚਾਹੀਦੀ ਹੈ। ਸੇਠ ਲੱਦਾ ਸਿੰਘ ਜੀ ਫਿੱਲੋਕਿਆਂ ਜ਼ਿਲ੍ਹਾ ਗੁਜਰਾਂ ਵਾਲੇ ਦੇ ਜਦ ਦੇ ਸਿਆਮ ਗਏ ਅਤੇ ਕੱਪੜੇ ਦੇ ਵਪਾਰ ਵਿੱਚੋਂ ਨਫ਼ਾ ਖੱਟਿਆ ਅਤੇ ਹੋਰ ਸੰਬੰਧੀਆਂ ਨੂੰ ਵੀ ਕੋਲ ਸੱਦ ਭੇਜਿਆ। ਤਦ ਤੋਂ ਹੀ ਸਿਆਮ ਵੱਲ ਨਾਮਧਾਰੀ ਪੰਥ ਦਾ ਪ੍ਰਚਾਰ ਬਹੁਤ ਹੋਇਆ। ਪਰ ਸੰਤ ਧਿਆਨ ਸਿੰਘ ਜੀ ਵਰਨਾ ਵਾਲਿਆਂ ਦੇ ਸਿਆਮ ਵੱਲ ਜਾਣ ਨਾਲ ਸੋਨੇ 'ਚ ਸੁਗੰਧੀ ਵਾਲੀ ਗੱਲ ਹੋਈ। ਹੋਰ ਪ੍ਰਚਾਰ ਅਤੇ ਸੰਗਤ ਦਾ ਪ੍ਰਭਾਵ ਵਧਿਆ, ਕਥਾ ਕੀਰਤਨ ਦਾ ਪ੍ਰਵਾਹ ਹੋਰ ਵਧਿਆ। ਸੇਠ ਜੀ ਸਦਾ ਮੁੱਢ ਤੋਂ ਬਸੰਤ ਦੇ ਦਿਨ ਅਤੇ ਹੋਲੇ ਦੇ ਦਿਨ 'ਤੇ ਅਖੰਡ ਪਾਠ ਕਰਾ ਸਾਧ ਸੰਗਤ ਦਾ ਜੋੜ ਮੇਲ ਕਰਦੇ। ਪਰ ਜਦ ਤੋਂ ਭੈਣੀ ਸਾਹਿਬ ਵਰਨੀਆਂ ਤੁਰੀਆਂ, ਸਤਿਗੁਰੂ ਜੀ ਦਾ ਹੁਕਮ ਸੁਣ ਸਿਆਮ ਦੀ ਸੰਗਤ ਨੇ ਸਤਿਯੁਗ ਤੋਂ ਪੜ੍ਹ, ਤਦੋਂ ਤੋਂ ਰੋਜ਼ ਵਰਨੀ ਦਾ ਨੇਮ ਧਾਰਿਆ ਅਤੇ ਨਾਲ ਭਗਵਤੀਆਂ ਦੀ ਵਰਨੀ ਆਰੰਭੀ ਅਤੇ ਇਹ ਅਰਦਾਸ ਵੀ ਸਤਿਗੁਰੂ ਜੀ ਵੱਲ ਲਿਖ ਭੇਜੀ ਕਿ ਆਪ ਸਾਨੂੰ ਸਿਆਮ ਆ ਕੇ ਦਰਸ਼ਨ ਦਿਓ ਅਤੇ ਸਾਡੇ ਮੇਲੇ ਨੂੰ ਸਫਲਾ ਬਣਾਓ। ਸਤਿਗੁਰੂ ਜੀ ਨੇ ਮਨਜ਼ੂਰੀ ਲਿਖ ਭੇਜੀ ਕਿ ਅਸੀਂ 11 ਮੱਘਰ ਨੂੰ ਭੈਣੀ ਸਾਹਿਬੋਂ ਤੁਸਾਂ ਵੱਲ ਚਾਲੇ ਪਾਵਾਂਗੇ। ਸ੍ਰੀ ਆਲਮ ਜੀ ਇਸ ਸਾਲ ਪੰਜੇ ਸਾਹਿਬ, ਪਿਸ਼ਾਵਰ, ਕੁਹਾਟ, ਰਾਵਲ ਪਿੰਡੀ ਵੱਲ ਪ੍ਰਚਾਰ ਲਈ ਗਏ। ਸੋਧ ਰੱਖੀ ਕਾਰਨ 8 ਪੈਰੀ ਪ੍ਰਸ਼ਾਦ ਛਕਦੇ ਖਿਚੜੀ ਬਣਾ, ਕਈ ਥਾਈਂ ਥਾਣੀ ਰਿਪੋਰਟਾਂ ਵੀ ਅਤੇ ਕਤਲ ਕਰ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਪਰ ਆਲਮ ਜੀ ਦੇ ਪ੍ਰਚਾਰ ਦਾ ਇਹ ਅਸਰ ਹੁੰਦਾ ਕਿ ਮੁਖਾਲਫ ਸੁਣ ਕੇ ਸ਼ਰਧਾਵਾਨ ਹੋ ਜਾਂਦੇ। ਸੋ ਢੰਡੋਰੇ ਰੋਕ ਲਈ ਹੁੰਦੇ, ਉਹ ਸੁਣ ਲੋਕ ਸਗੋਂ ਸੱਦਾ ਹੀ ਸਮਝਦੇ। ਫੌਜੀ ਲੋਕ ਵੀ ਸੁਣ ਭਜਨ ਪੁੱਛਦੇ ਅਤੇ ਮਾਲ ਸ਼ਰਾਬ ਛੱਡਦੇ। ਆਲਮ ਜੀ ਦੀ ਝੁੱਗੀ ਦੇਸਾਂ 'ਚ ਉੱਗੀ ਹੋਈ ਜੋ ਗੁਜਰਾਂ ਵਾਲੇ ਸੀ। ਸਤਿਗੁਰੂ ਜੀ 7-8 ਮੱਘਰ ਗੁਜਰਾਂ ਵਾਲੇ ਦਰਸ਼ਨ ਦਿੱਤੇ। ਦੁਆਲੇ ਦੇ ਨਗਰਾਂ ਹਿੰਦੂ ਚੱਕ, ਸਹਿਸਰਾ, ਖੋਖਰਕੇ, ਮਸੈਕੇ ਵਾਲੀ, ਲੱਦਾ ਤਰੱਗਾ, ਲਾਲੇਪੁਰ, ਬੌਰੇ, ਵਰਪਾਲਾਂ ਆਦਿ ਦੀ ਸੰਗਤ ਵੀ ਬਹੁਤ ਆਈ। ਬਹੁਤ ਪ੍ਰੇਮ ਭਰੇ ਹਿਰਦੇ ਸੀ, ਕਿਉਂਕਿ ਸਤਿਗੁਰੂ ਜੀ ਕਹਿੰਦੇ ਅਸਾਂ ਸਿਆਮ ਵੱਲ ਜਾਣਾ ਹੈ ਅਤੇ ਪਤਾ ਨਹੀਂ ਕਦੋਂ ਮੁੜੀਏ, ਕਿਉਂਕਿ ਜਾਣਾ ਆਪਣੀ ਸਲਾਹ ਹੈ ਅਤੇ ਆਉਣਾ ਅਗਲੇ ਦੀ ਸਲਾਹ ਹੁੰਦਾ ਹੈ। ਜਿਵੇਂ ਆਖਦੇ ਨੇ, ਆਮਦ ਬਾ ਇਰਾਦਤ, ਰਫਤਨ ਬਾ ਇਜਾਜ਼ਤ, ਅਰਥਾਤ ਆਉਣਾ ਇਰਾਦੇ ਨਾਲ ਹੁੰਦਾ ਹੈ ਅਤੇ ਜਾਣਾ ਛੁੱਟੀ ਨਾਲ ਹੁੰਦਾ ਹੈ। 10 ਮੱਘਰ ਰਹਿ 11 ਭੈਣੀ ਸਾਹਿਬ ਦਰਸ਼ਨ ਦਿੱਤੇ। ਬਹੁਤ ਸਾਧ ਸੰਗਤ ਜੁੜੀ ਸੀ। ਸੂਬਾ ਮਸਤਾਨ ਸਿੰਘ ਜੀ ਰਾਇਸਰ, ਸੂਬਾ ਇੰਦਰ ਸਿੰਘ ਜੀ ਰੋਡੇ, ਸ਼ਹਿਰ ਦੀ ਸੰਗਤ, ਰਤਨ ਸਿੰਘ ਜੀ ਕੂਕਾ ਸੰਧਵਾਂ, ਲਸੌਂਦਾ ਸਿੰਘ ਜੀ ਨਗਰ, ਸੰਤ ਲਾਲ ਸਿੰਘ ਜੀ ਭੂਰੇ ਗਿੱਲ, ਸੰਤ ਮੰਗਲ ਸਿੰਘ ਜੀ ਅਰਸ਼ੀ ਫਰਿਸ਼ਤੇ ਆਦਿ ਸਾਧ ਸੰਗਤ ਵਿੱਚ 2 ਦਿਨ ਸਤ ਸੰਗਤ ਦਾ ਰੰਗ ਬੱਝਾ ਰਿਹਾ। ਸਤਿਗੁਰੂ ਜੀ ਸੰਤ ਲਾਲ ਸਿੰਘ ਜੀ ਨੂੰ ਸ਼ਿਆਮੋਂ ਆਉਣ ਤੱਕ ਸਾਧ ਸੰਗਤ ਦੀ ਰੌਣਕ ਅਤੇ ਪਰਤਣ ਲਈ ਭੈਣੀ ਸਾਹਿਬ ਰਹਿਣ ਲਈ ਕਿਹਾ। 11 ਮੱਘਰ ਆਸਾ ਦੀ ਵਾਰ ਦੇ ਭੋਗ ਬਾਅਦ ਸਤਿਗੁਰੂ ਜੀ ਸਭ ਸੰਗਤ ਨੂੰ ਉਪਦੇਸ਼ ਦਿੱਤਾ। ਸਭ ਨੇ ਭਜਨ ਬਾਣੀ ਤਕੜੇ ਹੋ ਕੇ ਕਰਨਾ ਅਤੇ ਆਪਸ ਵਿੱਚ ਪ੍ਰੇਮ ਨਾਲ ਰਹਿਣਾ, ਆਏ ਦਾ ਭਾਵਨੀ ਨਾਲ ਸੇਵਾ ਅਤੇ ਆਦਰ ਕਰਨਾ। ਲੁਧਿਆਣੇ ਮਾਤਾ ਜਿਉਣ ਕੌਰ ਜੀ ਸਮੇਤ ਭੈਣੀ ਸਾਹਿਬੋਂ ਅਰਦਾਸਾਂ ਕਰ ਕਾਰ 'ਤੇ ਸਵਾਰ ਹੋ ਪੁੱਜੇ। ਬਹੁਤ ਸੰਗਤ ਲੁਧਿਆਣੇ ਦੀ ਵੀ ਆਈ ਹੋਈ ਸੀ। ਸਤਿਯੁਗ 'ਤੇ ਸਤਿਗੁਰੂ ਜੀ ਦੇ ਜਾਣ ਅਤੇ ਪੁੱਜਣ ਦੇ ਦਿਨ ਛਾਪੇ ਹੋਏ ਸੀ ਅਤੇ ਚਿੱਠੀਆਂ ਵੀ ਹਰ ਰੋਡ ਬੰਦੇ ਸ਼ਹਿਰ ਵੱਲ ਪਾਈਆਂ ਹੋਈਆਂ ਸੀ। ਲੁਧਿਆਣੇ ਸਟੇਸ਼ਨ 'ਤੇ ਮਹਾਰਾਜ ਨਿਹਾਲ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਸ਼ਮਸ਼ੇਰ ਸਿੰਘ ਜੀ ਲਾਹੌਰੋਂ ਹੀ ਫੁੱਲਾਂ ਦਾ ਹਾਰ ਲੈ ਆਏ ਸੀ, ਚਰਨੀ ਲੱਗ ਪਹਿਰਾਇਆ। ਸੰਤ ਕਰਮ ਸਿੰਘ ਜੀ ਹਿੰਮਤਪੁਰੀਏ ਜਥੇ ਸਮੇਤ ਸੂਬਾ ਗੁਰਬਖਸ਼ ਸਿੰਘ ਜੀ ਚੱਕ ਕੂਕਿਆਂ, ਸੂਬਾ ਹਰੀ ਸਿੰਘ ਜੀ ਮੱਲੋਕੇ, ਬਿਸ਼ਨ ਸਿੰਘ ਜੀ ਨਵਾਂ ਪਿੰਡ ਆਦਿ ਬਹੁਤ ਸੰਗਤ ਆਈ ਹੋਈ ਸੀ ਲੁਧਿਆਣੇ। ਸੇਠ ਗੁਜਰਾਂ ਵਾਲੀਏ ਦਿਆਲ ਸਿੰਘ ਜੀ, ਗੁਰਮੁਖ ਸਿੰਘ ਜੀ ਸਮੇਤ ਪਰਿਵਾਰਾਂ ਆਏ ਹੋਏ ਸੀ। ਰਾਤ ਕਾਲਕਾ ਮੇਲ ਵਿੱਚ ਅਰਦਾਸਾ ਕਰ ਸਵਾਰ ਹੋਏ। ਭੈਣੀ ਸਾਹਿਬ ਅਤੇ ਹੋਰ ਸਾਧ ਸੰਗਤ ਨੇ ਵਰਨੀਆਂ ਤੋਂ ਵੱਧ ਭਗੌਤੀਆਂ ਦੀ ਮਾਲਾ ਆਰੰਭੀ ਕਿ ਸਤਿਗੁਰੂ ਜੀ ਸਾਨੂੰ ਛੇਤੀ ਦਰਸ਼ਨ ਦੇਣ। ਸਤਿਗੁਰੂ ਜੀ ਦੇ ਸਾਥ ਇਸ ਪਹਿਲੀ ਫੇਰੀ ਸਿਆਮ ਦੀ ਸਮੇਂ ਮਾਤਾ ਜਿਉਣ ਕੌਰ ਜੀ, ਆਲਮ ਜੀ, ਚੱਕਰਵਰਤੀ ਜੀ, ਭਾਈ ਵਜ਼ੀਰ ਸਿੰਘ ਜੀ ਗੜਬਈ, ਸੰਤ ਕਿਰਪਾ ਸਿੰਘ ਜੀ ਲਾਂਗਰੀ, ਸੰਤ ਫੌਜਾ ਸਿੰਘ ਜੀ ਵੰਡਾਲਾ, ਸੰਤ ਪ੍ਰੀਤਮ ਸਿੰਘ ਜੀ ਚੇਲੇ ਕੇ, ਦਰਸ਼ਨ ਸਿੰਘ, ਖਜਾਨ ਸਿੰਘ ਜੀ ਰਾਗੀ, ਸੰਤ ਬਹਾਦਰ ਸਿੰਘ ਜੀ, ਸੰਤ ਸਰਦਾਰਾ ਸਿੰਘ ਜੀ ਹਕੀਮ ਇੱਬਣ ਵਾਲੀਏ, ਸੰਤ ਮੋਹਕਮ ਸਿੰਘ ਜੀ, ਸੇਠ ਦਿਆਲ ਸਿੰਘ ਜੀ, ਗੁਰਮੁਖ ਸਿੰਘ ਜੀ, ਨਰਾਇਣ ਸਿੰਘ ਜੀ ਬੀੜ, ਪਿਆਰਾ ਸਿੰਘ ਜੀ ਨਿੱਦੋਕੇ, ਗਿਆਨ ਸਿੰਘ ਸੇਵਕ, ਰਲਾ ਸਿੰਘ ਸਿਆੜ ਲਾਂਗਰੀ ਸੇਠਾਂ ਦੇ, ਸੇਠ ਅਜੀਤ ਸਿੰਘ, ਮਹੰਤਿੰਦਰ ਸਿੰਘ ਟਲਕਈ ਅਤੇ ਸੰਤ ਭੂਰੀ ਵਾਲੇ ਹਜੂਰਾ ਸਿੰਘ ਜੀ, ਸਤਿਗੁਰੂ ਜੀ ਸਮੇਤ 22 ਸਰੀਰ 12 ਮੱਘਰ ਦਿਨ ਦੇ 8 ਵਜੇ ਬਰੇਲੀ ਸਟੇਸ਼ਨ 'ਤੇ ਪੁੱਜੇ। ਇੱਥੇ ਮਾਸਟਰ ਗੁਰਬਖਸ਼ ਸਿੰਘ ਜੀ ਦੇ ਕਾਰਪੇਂਟਰ ਸਕੂਲ ਦੇ ਮਾਸਟਰ ਹੋਣ ਕਰ ਬਹੁਤ ਸਰੀਰਾਂ ਦੀ ਇਸ 'ਤੇ ਸ਼ਰਧਾ ਸੀ ਅਤੇ ਬਹੁਤ ਭਜਨ ਪੁੱਛ ਚੁੱਕੇ ਸੀ। ਸਕੂਲ ਦੇ ਵਿਦਿਆਰਥੀ ਅਤੇ ਹੋਰ ਸਰਦਾਰ ਰਾਮ ਸਿੰਘ ਜੀ ਨੈਨੀਤਾਲ ਵਾਲੇ ਅਤੇ ਮੋਹਨ ਸਿੰਘ ਜੀ, ਹਰੀ ਸਿੰਘ ਜੀ ਇੰਜੀਨੀਅਰ, ਸਰਦਾਰ ਅਰਜਨ ਸਿੰਘ ਜੀ ਆਦਿ ਅਤੇ ਪ੍ਰੈਜ਼ੀਡੈਂਟ ਸ਼੍ਰੀ ਗੁਰੂ ਸਿੰਘ ਸਭਾ ਸਰਦਾਰ ਨਿਹਾਲ ਸਿੰਘ ਜੀ ਆਦਿ ਸਵਾਗਤ ਵਜੋਂ ਖੜ੍ਹੇ ਸੀ। ਦਰਸ਼ਨ ਕਰਦਿਆਂ ਜੈਕਾਰੇ ਗਜਾਏ ਅਤੇ ਚਰਨੀ ਲੱਗ ਫੁੱਲਾਂ ਦੇ ਹਾਰ ਗਲੀ ਪਹਿਰਾਏ, ਸ਼੍ਰੀ ਗੁਰੂ ਸਿੰਘ ਸਭਾ ਦੇ ਗੁਰਦੁਆਰੇ ਲਿਆਏ ਜੋ ਸਟੇਸ਼ਨ ਦੇ ਨੇੜੇ ਹੀ ਹੈ। ਸਤਿਗੁਰੂ ਜੀ ਅਤੇ ਸੰਗਤ ਨੇ ਇਸ਼ਨਾਨ ਕੀਤਾ, ਪ੍ਰਸ਼ਾਦ ਛਕਿਆ, ਸਾਧ ਸੰਗਤ ਨੇ ਅਰਜ਼ ਕੀਤੀ ਰਹਿਣ ਦੀ, ਪਰ ਕਾਹਲੀ ਨਾਲ ਤਿਆਰ ਹੋਏ। ਕੋਈ ਸਰਦਾਰਾਂ ਨੇ ਅਰਜ਼ ਕਰ ਫੋਟੋ ਲਈਆਂ, ਲਖਨਊ ਨੂੰ ਚੱਲੇ। ਸਰਦਾਰ ਸ਼ਿੰਗਾਰਾ ਸਿੰਘ ਜੀ ਘੁੱਕੇ ਵਾਲੀਆ ਜੋ ਲਖਨਊ ਮਿਊਂਸਪਲ ਕਮਿਸ਼ਨਰ ਹਨ, ਉਹਨਾਂ ਦੇ ਘਰ ਪੁੱਜਣ ਤੋਂ ਪਹਿਲਾਂ ਸਟੇਸ਼ਨ 'ਤੇ ਸੂਬਾ ਹਰਨਾਮ ਸਿੰਘ ਜੀ, ਬਾਬੂ ਨਰਾਇਣ ਸਿੰਘ ਜੀ, ਸਰਦਾਰ ਅਰਜਨ ਸਿੰਘ, ਅਮਰ ਸਿੰਘ ਜੀ ਆਦਿ ਸਵਾਗਤ ਲਈ ਪੁੱਜੇ ਹੋਏ ਸਨ। ਇਹ ਸਭ ਸੰਤ ਹਜੂਰਾ ਸਿੰਘ ਜੀ ਦੀ ਮੂਰਤੀ ਦੇ ਸ਼ਰਧਾਲੂ ਸੀ ਅਤੇ ਸਤਿਗੁਰੂ ਜੀ ਦੀ ਸੋਹ ਦੇ ਹੀ ਮੋਹੇ ਹੋਏ ਸੀ। ਕਾਰਾਂ ਲੈ ਸਭ ਖੜਿਆਂ ਬੜੀ ਸ਼ਰਧਾ ਨਾਲ ਦਰਸ਼ਨ ਕਰਦਿਆਂ ਚਰਨ ਪਰਸ ਜੈਕਾਰੇ ਗਜਾਏ ਅਤੇ ਕਾਰਾਂ 'ਤੇ ਸਰਦਾਰ ਸ਼ਿੰਗਾਰਾ ਸਿੰਘ ਜੀ ਦੇ ਘਰ ਲਿਆਏ। ਸਭ ਨੇ ਇਸ਼ਨਾਨ ਕੀਤਾ, ਪ੍ਰਸ਼ਾਦ ਛਕਿਆ, ਫਿਰ ਆਲਮ ਜੀ ਦਾ 2.5 ਘੰਟੇ ਵਿਖਿਆਨ ਹੋਇਆ। ਸਾਧ ਸੰਗਤ ਅਰਜ਼ ਕੀਤੀ ਇੱਕ ਦਿਨ ਹੋਰ ਦਰਸ਼ਨ ਹੋਵੇ, ਪਰ ਸਤਿਗੁਰੂ ਜੀ ਬਚਨ ਕੀਤਾ ਜਿਨ੍ਹਾਂ ਨੇ 4 ਮਹੀਨੇ ਦਾ ਤਪ ਆਰੰਭਿਆ ਹੋਇਆ ਹੈ ਸਾਨੂੰ ਉਹਨਾਂ ਖਿੱਚ ਲਾਈ ਹੋਈ ਹੈ, ਜੇ ਹੋ ਸਕਿਆ ਤਾਂ ਵਾਪਸ ਆਉਂਦੇ ਨਹੀਂ। ਅਗਲੇ ਸਵੇਰੇ 5 ਵਜੇ ਤੜਕੇ ਇਸ਼ਨਾਨ ਕਰ ਗੱਡੀ ਵਿੱਚ ਹੀ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ। 10 ਵਜੇ ਗੱਡੀ ਪ੍ਰਾਗ ਪੁੱਜੀ, 13 ਮਗਰ ਧਰਮਸ਼ਾਲਾ ਵਿੱਚ ਲੰਗਰ ਹੋਇਆ। ਇੱਥੇ ਰਹਿੰਦੇ ਸੰਤ ਬਲਵੰਤ ਸਿੰਘ ਜੀ ਦੇ ਸੰਗੀ ਤਾਰਾ ਜੀ BA ਸਤਿਗੁਰੂ ਜੀ ਅਤੇ ਸਾਧਾਂ ਦਾ ਦਰਸ਼ਨ ਕਰ ਅਰਜ਼ ਕਰ ਭਜਨ ਲਿਆ। ਸਤਿਗੁਰੂ ਜੀ ਸੰਤ ਬਹਾਦਰ ਸਿੰਘ ਜੀ ਤੋਂ ਭਜਨ ਦਿਵਾਇਆ। ਸੰਤ ਬਲਵੰਤ ਸਿੰਘ ਜੀ ਨੇ ਇੱਕ ਕੁਰਸੀ ਨਵੇਂ ਨਮੂਨੇ ਦੀ ਬਣਾਈ ਭੇਟਾ ਕੀਤੀ, ਜਿਸ 'ਤੇ ਬੈਠ ਕੇ ਸਤਿਗੁਰੂ ਜੀ ਭਜਨ ਕੀਤਾ। ਆਪ ਨੇ ਬਹੁਤ ਅੱਛਾ ਕੰਮ ਕੀਤਾ ਹੈ, ਹਰ ਆਦਮੀ ਨੂੰ ਚਾਹੀਦਾ ਹੈ ਜਿਸ ਕੰਮ ਵੱਲ ਉਸਦੇ ਦਿਮਾਗ ਦਾ ਰੌਂ ਹੋਵੇ, ਕੋਈ ਕੰਮ ਨਵਾਂ ਅਤੇ ਵਧੀਆ ਐਸਾ ਕਰੇ ਕਿ ਉਸਦੀ ਯਾਦ ਹਰ ਵੇਖਣ ਵਾਲੇ ਨੂੰ ਵੱਖਰੀ ਜਾਪੇ, ਕਦੀ ਕੋਈ ਗੁਣੀ ਕਦਰਵੰਦ ਉਸ ਨੂੰ ਅਮਰ ਕਰ ਦਿੰਦਾ ਹੈ। ਪ੍ਰਾਗਰਾਜ ਹਿੰਦੂਆਂ ਦਾ ਪ੍ਰਸਿੱਧ ਤੀਰਥ ਹੈ। ਇੱਥੇ 3 ਨਦੀਆਂ ਗੰਗਾ, ਜਮਨਾ, ਸਰਸਤੀ ਮਿਲਦੀਆਂ ਹਨ। ਤ੍ਰਿਵੇਣੀ ਸੰਗਮ ਵੀ ਇਸੇ ਨੂੰ ਆਖਦੇ ਹਨ। ਜੈਸੇ ਇੜਾ ਪਿੰਗਲਾ ਸੁਖਮਨਾ, 3 ਵਸੇ ਇੱਕ ਠਾਈ, ਬੇਣੀ ਸੰਗਮ ਤਾਹ ਪ੍ਰਾਗ ਮਨ, ਮੱਜਣ ਕਰੇ ਤੇ ਥਾਈ। ਸਤਿਗੁਰੂ ਜੀ ਬੇੜੀ ਵਿੱਚ ਬੈਠ ਚਿੱਟਾ ਕਾਲਾ ਜਲ ਵੇਖਿਆ, ਕਿਲ੍ਹਾ ਵੇਖਿਆ ਅਤੇ ਹਾਵੜਾ ਐਕਸਪ੍ਰੈਸ 'ਤੇ ਬਨਾਰਸ ਨੂੰ ਵਿਦਾ ਹੋਏ। ਬਨਾਰਸ ਗੰਗਾ ਦੇ ਕੰਢੇ 'ਤੇ 10 ਮੀਲ ਲੰਮਾ ਸ਼ਹਿਰ ਹੈ। ਕਦੀ ਇੱਥੇ ਹੀ ਕਲਵੱਤਰ ਲੈਂਦੇ ਸੀ, ਇੱਥੇ ਹੀ ਵਿਸ਼ਵਨਾਥ ਭੈਰੋਂ ਦੀ ਲੱਠ ਹੈ ਜੋ ਔਰੰਗਜ਼ੇਬ ਤੋਂ ਨਾ ਟੱਠੀ ਸੀ। ਇੱਥੇ ਹੀ ਬੋਧੀਆਂ ਦਾ ਸ਼ਹਿਰੋਂ ਬਾਹਰ ਮੰਦਰ ਹੈ ਜਿੱਥੇ ਮਹਾਤਮਾ ਬੁੱਧ ਨੇ ਤਪ ਕੀਤਾ ਸੀ। ਬਨਾਰਸ ਉੱਤਰ ਮੌਜ ਨਾਲ ਮੰਦਰ ਅਤੇ ਤੀਰਥ ਦੇਖੇ। ਸਾਰਨਾਥ ਮੰਦਰ ਵਿੱਚ ਮਦਨ ਮੋਹਨ ਮਾਲਵੀ ਜੀ ਵੱਲੋਂ ਯੂਨੀਵਰਸਿਟੀ ਹੈ, ਅਰਥਾਤ ਵੱਡੀ ਵਿੱਦਿਆ ਲੈਣ ਯੋਗ ਪ੍ਰਬੰਧ ਹੈ। ਅਜਾਇਬ ਘਰ ਵਿੱਚ ਬਹੁਤ ਵਸਤਾਂ ਪੁਰਾਣੀਆਂ ਅਤੇ ਸਵਾਰ ਕੇ ਰੱਖੀਆਂ ਹਨ। ਚੇਤਨ ਮੱਠ ਇੱਥੇ ਭਾਈ ਗੁਰਦਾਸ ਜੀ ਆ ਰਹੇ, ਜਪਜੀ ਦੀ ਕਥਾ ਕਰਦੇ ਸੀ। ਇੱਥੇ ਇਸ ਕਾਂਸ਼ੀ ਦਾ ਰਾਜਾ ਸਿੱਖ ਹੋਣ ਆਇਆ ਸੀ। ਗੁਰੂ ਗੋਬਿੰਦ ਸਿੰਘ ਜੀ ਵੀ ਸਿੱਖਾਂ ਨੂੰ ਇੱਥੇ ਹੀ ਸੰਸਕ੍ਰਿਤ ਪੜ੍ਹਨ ਘੱਲਿਆ ਸੀ। ਇੱਥੇ ਹੀ ਕਬੀਰ ਚੌਰ ਭਾ ਕਬੀਰ ਦਾ ਘਰ ਹੈ। ਰਾਮਾਨੰਦ ਦੇ ਥਾਂ ਦਾ ਕੋਈ ਪਤਾ ਨਹੀਂ। ਬਨਾਰਸ ਪ੍ਰਾਗੋਂ ਆਉਣ ਦੇ ਸਮੇਂ ਨਿਰਮਲੇ ਸੰਤ ਲਾਹੌਰੀ ਟੋਲੇ ਵਾਲਿਆਂ ਅੱਗੋਂ ਹੋ ਮੋਟਰ ਭੇਜ ਸਵਾਗਤ ਕੀਤਾ ਅਤੇ ਆਪਣੇ ਡੇਰੇ ਉਤਾਰਾ ਕਰਵਾਇਆ। ਲਾਹੌਰ ਵਾਲੇ ਸੰਤ ਦਿਆਲ ਸਿੰਘ ਜੀ ਨਿਰਮਲੇ ਇੱਥੇ ਹੀ ਮਿਲੇ। ਡੇਰੇ ਦੇ ਮੁੱਖ ਸੇਵਕ ਸੰਤ ਗੋਪਾਲ ਸਿੰਘ ਜੀ ਬੜੇ ਮਿਲਾਪੜੇ ਹਨ। ਸਾਧ ਸੰਗਤ ਨੇ ਇਸ਼ਨਾਨ ਕਰ ਇੱਥੇ ਡੇਰੇ ਲੰਗਰ ਕਰ ਛਕਿਆ। ਸਵੇਰੇ ਅਤੇ ਪਿਛਲੇ ਪਹਿਰ ਇੱਥੇ ਹੀ ਦੀਵਾਨ ਲੱਗੇ। ਪੰਡਿਤ ਸੰਤ ਸਿੰਘ ਜੀ ਸ਼ਾਂਤ ਮੂਰਤੀ ਵੀ ਗੁਰਚਰਨਾਂ ਵਿੱਚ ਹਾਜ਼ਰ ਹੋਏ ਅਤੇ ਅਰਜ ਕਰ ਆਪਣੀ ਪਾਠਸ਼ਾਲਾ ਵਿੱਚ ਸਤਿਗੁਰੂ ਜੀ ਅਤੇ ਸਾਧ ਸੰਗਤ ਦੇ ਚਰਨ ਪਵਾਏ। 15 ਮਗਰ 1990 ਬਿਕਰਮੀ ਸੰਤ ਜੀ ਜੀ ਆਇਆਂ ਕਹਿ ਸਭ ਵਿਦਿਆਰਥੀਆਂ ਵੱਲੋਂ ਫੁੱਲਾਂ ਦੇ ਹਾਰ ਫੂਲ ਮਾਲਾ ਪਹਿਰਾਈਆਂ। ਸੰਤ ਇੰਦਰ ਸਿੰਘ ਜੀ ਸਤਿਗੁਰੂ ਜੀ ਦੇ ਹੁਕਮ ਨਾਲ ਨਿਰਮਲ ਮੰਡਲ ਅਤੇ ਨਾਮਧਾਰੀ ਮਿਲਾਪ ਦੇ ਥੋੜ੍ਹਾ ਅਤੇ ਮਿੱਠਾ ਜਿਹਾ ਬੋਲੇ। ਸਤਿਗੁਰੂ ਜੀ 25 ਰੁਪਏ ਵਿਦਿਆਰਥੀਆਂ ਜੋ ਕੜਾਹ ਪ੍ਰਸ਼ਾਦ ਲਈ ਬਖਸ਼ੇ ਰਾਤ ਗੱਡੀ ਚੜ੍ਹ ਪਟਨੇ ਪੁੱਜੇ। ਸਤਿਗੁਰੂ ਜੀ ਅਤੇ ਸੇਠ ਜੀ ਸੈਕਿੰਡ ਕਲਾਸ ਵਾਲੇ ਡੱਬੇ ਵਿੱਚ ਸਫ਼ਰ ਕਰਦੇ ਪਰ ਸ਼ਬਦ ਕੀਰਤਨ ਵੇਲੇ ਸਾਧ ਸੰਗਤ ਵਾਲੇ ਡੱਬੇ ਵਿੱਚ ਆ ਜਾਂਦੇ। ਪਟਨਾ ਵੀ ਗੰਗਾ ਦੇ ਕਿਨਾਰੇ ਅਤੇ ਕਈ ਮੀਲ ਲੰਮਾ ਸ਼ਹਿਰ ਹੈ। ਪਟਨੇ ਹੀ ਸਾਲ ਸਰਾਏ ਨੂੰ ਗੁਰੂ ਨਾਨਕ ਜੀ ਦਰਸ਼ਨ ਦੇ ਤਾਰਿਆ ਸੀ। ਇੱਥੇ ਹੀ ਗੁਰੂ ਤੇਗ ਬਹਾਦਰ ਜੀ ਮਾਤਾ ਗੁਜਰੀ ਜੀ ਨੂੰ ਆਸਾਮ ਜਾਣ ਸਮੇਂ ਛੱਡ ਗਏ ਸੀ ਕਿਉਂਕਿ ਆਸਾਮ ਵੱਲ ਮੁਹਿੰਮ ਸੀ। ਰਾਜੇ ਬਿਸ਼ਨ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਇੱਥੇ ਹੀ ਪ੍ਰਕਾਸ਼ ਹੋਇਆ ਸੀ। ਜਿਵੇਂ ਦਸਮ ਜੀ ਲਿਖਿਆ ਹੈ, ਮੁਰਪਿਤ ਪੂਰਬ ਕੀ ਇਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। 10 ਵਜੇ ਰਾਤ ਤਖਤ ਸਾਹਿਬ ਦੇ ਪ੍ਰਬੰਧਕ ਨੂੰ ਪਤਾ ਕੀਤਾ। ਉਹ ਪੰਜਾਬੀ ਸਿੱਖ ਸੀ, ਕੋਈ ਪਰਵਾਹ ਨਾ ਕੀਤੀ। ਬਰਾਂਡੇ ਦੀ ਕੋਠੜੀ ਵਿੱਚ ਬੋਰੀਆਂ ਦੇ ਟਾਟ ਸਨ। ਉਹ ਝਾੜ ਵਿਛਾ ਰਾਤ ਗੁਰੂ ਤਖਤ ਦੀ ਧਰਤੀ 'ਤੇ ਬਿਰਧ ਮਾਤਾ ਜੀ ਸਮੇਤ ਸਤਿਗੁਰੂ ਜੀ ਧਰਤੀ 'ਤੇ ਹੀ ਵਿਰਾਜ ਕੱਟੀ। ਅੰਮ੍ਰਿਤ ਵੇਲੇ ਸਭ ਨੇ ਗੰਗਾ 'ਚ ਇਸ਼ਨਾਨ ਕੀਤਾ। ਤਖਤ ਦੇ ਰਾਗੀਆਂ ਆਸਾ ਦੀ ਵਾਰ ਲਾਈ। ਸਤਿਗੁਰੂ ਜੀ ਅਤੇ ਸਭ ਸੰਗਤ ਨੇ ਮੱਥਾ ਟੇਕ ਵਿੱਚ ਜਾ ਬੈਠ ਸੁਣੀ। ਦਿਨ ਚੜ੍ਹੇ ਪ੍ਰਬੰਧਕ ਆਇਆ ਪਰ ਆਦਰ ਭਾਵ ਕੋਈ ਨਾ ਕੀਤਾ। ਸਤਿਗੁਰੂ ਜੀ ਗੁਰੂ ਸਥਾਨ ਜਾਣ ਭੇਟਾ ਧਰੀ, ਇੱਕ ਕੋਠੜੀ ਵਿੱਚ ਲੰਗਰ ਕਰ ਛਕਿਆ, ਫਿਰ ਮੈਣੀ ਸੰਗਤ ਦੇ ਦਰਸ਼ਨ ਕੀਤੇ। ਇਹ ਜਗ੍ਹਾ ਰਾਜੇ ਫਤਿਹ ਚੰਦ ਦੀ ਰਾਣੀ ਦੀ ਹੈ। ਇੱਥੇ ਦਸਮ ਜੀ 2.5 ਸਾਲ ਤੋਂ 7 ਸਾਲ ਤੱਕ ਖੇਡਦੇ ਰਹੇ ਹਨ। ਇੱਥੇ ਛੋਲਿਆਂ ਦੀਆਂ ਘੂੰਗਣੀਆਂ ਦਾ ਭੋਗ ਲੱਗਦਾ ਹੈ। ਟੱਲੀ ਵੱਜਿਆਂ ਬਾਲਕਾਂ ਬਿਨਾਂ ਹੋਰ ਕੋਈ ਨਹੀਂ ਆਉਂਦਾ। ਇਸ ਗੁਰਦੁਆਰੇ ਨਿਰਮਲੇ ਬਿਰਧ ਸਾਧੂ ਸੀ, ਉਹਨਾਂ ਬੜਾ ਆਦਰ ਕੀਤਾ, ਨਾਲ ਹੋ ਦਰਸ਼ਨ ਕਰਾਇਆ ਅਤੇ ਇਤਿਹਾਸ ਸੁਣਾਇਆ। ਇੱਥੇ ਇੱਕ ਬੰਨੋ ਵਾਲੀ ਬੀੜ ਹੈ ਜਿਸ 'ਤੇ ਦਸਮ ਜੀ ਵੱਲੋਂ ਮੂਲ ਮੰਤਰ ਲਿਖਿਆ ਹੋਇਆ ਹੈ। 1.5 ਸਾਲ ਦੀ ਉਮਰ ਦਾ ਦਸਮ ਜੀ ਦਾ ਜੋੜਾ ਹੈ ਜੋ ਰਾਜੇ ਬਿਸ਼ਨ ਸਿੰਘ ਆਉਂਦਾ ਸੀ ਅਤੇ ਗੁਰੂ ਜੀ ਦੀ ਬਾਲ ਵਿਵਸਥਾ ਦੀ ਕਟਾਰ ਵੀ ਹੈ ਅਤੇ 7 ਸਾਲਾਂ ਦੀ ਉਮਰ ਦਾ ਇੱਕ ਚਿੱਤਰ ਵੀ ਹੈ ਅਤੇ ਇੱਕ ਬਿਰਖ ਉਹ ਹੈ ਜੋ ਦਸਮ ਜੀ ਦਾਤਨ ਕਰ ਟੁੰਗੀ ਸੀ। ਉਸ ਦੇ ਫਲ ਖੱਟੇ ਅਤੇ ਮਿੱਠੇ ਹਨ। ਗੁਰਦੁਆਰੇ ਵਿਚਲੇ ਬਿਰਧ ਸੰਤ ਸਾਧੂ ਸਿੰਘ ਜੀ ਤੋਰ ਸਤਿਗੁਰੂ ਜੀ ਦੀ ਭੇਟਾ ਕੀਤੇ। ਪ੍ਰਸ਼ਾਦ ਛੱਕ ਗਊ ਘਾਟ ਗਏ। ਮਹੰਤ ਮੰਗਲ ਸਿੰਘ ਜੀ ਬੜੇ ਚਾਅ ਨਾਲ ਅੱਗੋਂ ਹੋ ਮਿਲ ਆਦਰ ਕੀਤਾ, ਨਾਲ ਹੋ ਗੁਰਦੁਆਰੇ ਦਾ ਦਰਸ਼ਨ ਕਰਵਾਇਆ ਅਤੇ ਦੱਸਿਆ ਇੱਥੇ ਗੁਰੂ ਨਾਨਕ ਜੀ ਅਤੇ 9ਵੇਂ ਗੁਰੂ ਜੀ ਆਏ ਸੀ ਅਤੇ ਦੱਸਿਆ ਗੁਰੂ ਤੇਗ ਬਹਾਦਰ ਜੀ ਸਮੇਤ ਘੋੜੇ ਸਵਾਰ ਹੋਏ 2 ਫੁੱਟ ਮੁਰੱਬਾ ਬਾਰੀ 'ਚੋਂ ਲੰਘੇ ਸੀ, ਗੱਡੀ 'ਤੇ ਚੜ੍ਹ ਗਿਆ ਗਏ। ਸਤਿਗੁਰੂ ਜੀ ਸੇਠ ਅਤੇ ਸੰਤ ਇੰਦਰ ਸਿੰਘ ਜੀ ਸ੍ਰੀ ਆਮ ਗਏ। ਬਾਕੀ ਸਾਧਾਂ ਨੇ ਪੋਸ ਦੀ 7ਵੀਂ ਦਾ ਗੁਰਪੁਰਬ ਪਟਨੇ ਹੀ ਮਨਾਇਆ। ਬਾਬਾ ਗੁਰਦਿੱਤ ਸਿੰਘ ਜੀ ਮਿਲੇ। ਸਤਿਗੁਰੂ ਜੀ ਉਹਨਾਂ ਨੂੰ ਵੇਖ ਅੱਗੇ ਵਧੇ। ਬਾਬਾ ਜੀ ਸਤਿਗੁਰੂ ਜੀ ਦੇ ਚਰਨਾਂ ਵੱਲ ਝੁਕੇ। ਸਤਿਗੁਰੂ ਜੀ ਗੁੱਟਾਂ ਤੋਂ ਫੜ ਜੱਫੀ ਵਿੱਚ ਲੈ ਲਿਆ ਅਤੇ ਕਿਹਾ, ਤੁਸੀਂ ਦੇਸ਼ ਭਗਤ ਅਤੇ ਬਜ਼ੁਰਗ ਹੋ। ਬਾਬਾ ਜੀ ਕਿਹਾ, ਆਪ ਬਜ਼ੁਰਗਾਂ ਨੂੰ ਬਣਾਉਣ ਵਾਲਿਆਂ ਦੀ ਲੋਹ ਦੇ ਸੇਵਕ ਅਤੇ ਅੰਸ ਹੋ। ਇਸ ਸਮੇਂ ਸਰਦਾਰ ਬੇਲਾ ਸਿੰਘ ਜੀ ਮਹਿਣੇ ਵਾਲਿਆਂ ਵਿੱਚੋਂ ਵੀ ਬਾਬਾ ਜੀ ਦੇ ਨਾਲ ਸੀ। ਬਾਬਾ ਜੀ ਸਤਿਗੁਰੂ ਜੀ ਨਾਲ ਬਹੁਤ ਦੇਸ਼ ਭਗਤੀ ਅਤੇ ਗੁਰਮਾਰਗ ਦੇ ਬਚਨ ਬਲਾਸ ਕੀਤੇ। ਨਾਲ ਹੀ ਕਲਕੱਤੇ ਪੁੱਜਣ ਦਾ ਵਚਨ ਕੀਤਾ। ਸਤਿਗੁਰੂ ਜੀ ਸਮੇਤ ਸੰਗਤ ਖੜਗਪੁਰ ਪੁੱਜੇ, ਪੰਚਾਇਤੀ ਗੁਰਦੁਆਰੇ ਉਤਾਰਾ ਕੀਤਾ, ਫਿਰ ਨਾਮਧਾਰੀ ਗੁਰਦੁਆਰੇ ਗਏ, ਇਸ਼ਨਾਨ ਕਰ ਲੰਗਰ ਕੀਤਾ। ਆਲਮ ਜੀ ਸੰਤ ਫੌਜਾ ਸਿੰਘ ਜੀ ਦੇ ਲੈਕਚਰ ਅਤੇ ਦੀਵਾਨ ਦੇ ਅਸਰ ਨਾਲ ਬਹੁਤ ਸਰੀਰਾਂ ਮਾਂ ਸ਼ਰਾਬ ਛੱਡ ਭਜਨ ਪੁੱਛਿਆ। ਭਜਨ ਆਲਮ ਜੀ ਸੰਤ ਫੌਜਾ ਸਿੰਘ ਜੀ ਅਤੇ ਸੰਤ ਬਹਾਦਰ ਸਿੰਘ ਜੀ ਤੋਂ ਦਿਵਾਉਂਦੇ ਸੀ। ਜਗਨਨਾਥਪੁਰੀ ਪੁੱਜੇ, ਇੱਥੇ ਗੁਰੂ ਨਾਨਕ ਜੀ ਗਗਨਮੈ ਥਾਲ ਸ਼ਬਦ ਉਚਾਰਿਆ ਸੀ। ਉਸ ਜਗ੍ਹਾ ਬਾਬੇ ਦੀ ਬੌਲੀ ਗੁਰੂ ਕਾ ਅਸਥਾਨ ਹੈ ਅਤੇ ਮਾਧੋ ਦਾਸ ਉਦਾਸੀ ਸੰਤ ਹੈ। ਬੌਲੀ ਦਾ ਜਲ ਠੰਡਾ ਅਤੇ ਮਿੱਠਾ ਹੈ। ਸੰਤ ਕਿਰਪਾ ਸਿੰਘ ਜੀ ਗੁਰੂ ਕੇ ਲਾਂਗਰੀ ਲੰਗਰ ਕੀਤਾ ਅਤੇ ਸਭ ਨੇ ਛਕਿਆ। ਜਗਨਨਾਥ ਮੰਗਤੇ ਬਹੁਤ ਹਨ। ਕ੍ਰਿਸ਼ਨ ਜੀ ਦੀ ਮਨੁੱਖ ਕੱਦ ਦੀ ਮੂਰਤੀ ਏ ਅਤੇ ਹੱਥ ਕੱਟੇ ਹੋਏ ਹਨ। ਆਲਮ ਜੀ ਦੇ ਪੁੱਛਣ 'ਤੇ ਸਤਿਗੁਰੂ ਜੀ ਦੱਸਿਆ ਕਿ ਅੰਤ ਸਮੇਂ ਕ੍ਰਿਸ਼ਨ ਜੀ ਨੇ ਕਿਸੇ ਸੇਵਕ ਨੂੰ ਸਿੱਖਿਆ ਦੇਣ ਲਈ ਇਹ ਚਿੱਤਰ ਕਹਿ ਕੇ ਬਣਵਾਇਆ ਹੈ ਕਿ ਰਾਸ ਮੰਡਲ ਸਮੇਂ ਜੋ ਵਿਵਚਾਰ ਹੋਏ ਹਨ ਉਹਨਾਂ ਦੀ ਸਜ਼ਾ ਭੁਗਤੀ ਹੈ ਅਤੇ ਅੱਗੋਂ ਸਿੱਖਿਆ ਦਿੱਤੀ ਹੈ। ਮੰਦਰ ਦਾ ਪੁਜਾਰੀ ਵੀ ਮੰਨ ਗਿਆ ਇਹ ਗੱਲ, ਪਰ ਹੱਥ ਜੋੜ ਅਰਜ ਕੀਤੀ ਉਹ ਸੂ ਕਿ ਇਸ ਗੱਲ ਦਾ ਆਪ ਨੇ ਪ੍ਰਚਾਰ ਨਾ ਕਰਨਾ। ਬਲਦੇਵ ਅਤੇ ਸੁਭਦਰਾਂ ਦੇ ਵੀ ਬੁੱਤ ਹਨ ਪਰ ਧੂੰ ਨਾਲ ਕਾਲੇ ਹੋਏ ਲੋਹੇ ਦੇ ਜਾਪਦੇ ਹਨ। ਦੇਵਦਾਸੀਆਂ ਦਾ ਬਹੁਤ ਬੁਰਾ ਹਾਲ ਹੈ, ਸ਼ਹਿਰੋਂ ਬਾਹਰ ਵਸਤੀ ਹੈ, ਨੱਚਣ ਦਾ ਕੰਮ ਕਰਦੀਆਂ ਹਨ। ਮਾਰਕੰਡੇ ਅਤੇ ਇੰਦਰ ਦਮਨ ਨੂੰ ਦੇਖਿਆ, ਬਾਬੇ ਦੀ ਬੌਲੀ ਆਏ, ਇੱਥੇ ਗ੍ਰੰਥ ਸਾਹਿਬ ਦੇਖਿਆ, ਉਸ 'ਤੇ ਪੋਥੀ ਹੀ ਲਿਖਿਆ ਹੈ। ਕਲਯੁਗੀ ਪੰਡਿਤ ਨੂੰ ਮਿਲੇ, ਉਸ ਗੁਰੂ ਨਾਨਕ ਜੀ ਦਾ ਹੁਕਮਨਾਮਾ ਦਿਖਾਏ, ਕੁਝ ਮੰਗਿਆ ਪਰ ਉਹ ਝੂਠਾ ਸੀ, ਉਸ ਨੂੰ ਕੁਝ ਨਾ ਦਿੱਤਾ। ਸਤਿਗੁਰੂ ਜੀ ਵਚਨ ਕੀਤਾ, ਜੋ ਚਲਾਕੀ ਕਰ ਕਿਸੇ ਨੂੰ ਠੱਗਦਾ ਹੈ ਉਹ ਦੂਜੇ ਨੂੰ ਬੁੱਧੂ ਬਣਾਉਂਦਾ ਹੈ ਅਤੇ ਆਪਣੀ ਬੁਰੀ ਆਦਤ ਵਧਾਉਂਦਾ ਹੈ। ਸਿਆਣੇ ਆਪਣੇ ਆਪ ਨੂੰ ਅਤੇ ਉਹਨੂੰ ਦੋਸ਼ਾਂ ਤੋਂ ਬਚਾਉਂਦੇ ਹਨ। ਇੱਥੇ ਲੋਕ ਕਛੂਆਂ ਨੂੰ ਸੱਦ ਆਟਾ ਪਾਉਂਦੇ ਹਨ, ਕੰਢੇ 'ਤੇ ਖੜੋ। ਸਤਿਗੁਰੂ ਜੀ ਸਮੇਤ ਮਾਤਾ ਜੀ ਅਤੇ ਸਾਧਾਂ ਦੇ ਕਲਕੱਤੇ ਸਟੇਸ਼ਨ 'ਤੇ ਪੁੱਜੇ। ਬਾਬਾ ਗੁਰਦਿੱਤ ਸਿੰਘ ਜੀ ਖੜਗਪੁਰੋਂ ਪਹਿਲੇ ਇੱਥੇ ਆਏ ਸੀ। ਸਵਾਗਤ ਹਿੱਤ ਬਹੁਤ ਸੱਜਣ ਬਾਬਾ ਜੀ ਦੇ ਸਾਥ ਹੋਏ। ਖਾਸ ਕਰ 100 ਘਰ ਮਾਂਗੜ ਗੋਤ ਦੇ ਸਿੰਘਾਂ ਨੇ ਚੱਕਰਵਰਤੀ ਜੀ ਦੀ ਭੈਣੀ ਸਾਹਿਬ ਦੇ ਨੇੜੇ ਹੋਣ ਕਰ ਗੋਤੋਂ ਹਿੱਤ ਕੀਤਾ। ਕਾਰਾਂ ਲੈ ਹਾਜ਼ਰ ਹੋਏ, ਮਾਤਾ ਜੀ ਦੇ ਦਰਸ਼ਨ ਕਰਨ ਬਹੁਤ ਮਾਈਆਂ ਵੀ ਆਈਆਂ। ਸਰਦਾਰ ਨਿਰੰਜਨ ਸਿੰਘ ਜੀ ਤਾਲਬ ਐਡੀਟਰ ਦੇਸ਼ ਦਰਪਣ, ਸਰਦਾਰ ਸਿੰਘ ਜੀ ਸਕੱਤਰ ਸ੍ਰੀ ਗੁਰੂ ਸਿੰਘ ਸਭਾ ਕਲਕੱਤਾ, ਸਰਦਾਰ ਨਾਰਾਇਣ ਸਿੰਘ ਜੀ ਪੰਚ, ਡਾਕਟਰ ਕਿਸ਼ਨ ਸਿੰਘ ਜੀ, ਸਰਦਾਰ ਹਜ਼ਾਰਾ ਸਿੰਘ ਜੀ ਅਕਾਲੀ ਪੁਰਾਣੇ ਸਕੱਤਰ ਸਿੰਘ ਸਭਾ, ਸਰਦਾਰ ਗੋਪਾਲ ਸਿੰਘ ਖਾਲਸਾ ਆਦਿ ਬਹੁਤ ਸੰਗਤਾਂ ਦਰਸ਼ਨ ਕਰਦਿਆਂ ਜੈਕਾਰੇ ਗਜਾਏ ਅਤੇ ਚਰਨੀ ਲੱਗ ਸਤਿਗੁਰੂ ਜੀ ਅਤੇ ਮਾਤਾ ਜਿਉਣ ਕੌਰ ਜੀ ਦੀ ਗਲੀ ਹਾਰ ਪਹਿਨਾਏ ਅਤੇ ਕਾਰਾਂ 'ਤੇ ਬਿਠਾ ਜਗਤ ਸੁਧਾਰ ਗੁਰਦੁਆਰੇ ਡੇਰੇ ਲਗਾਏ। ਜਲ ਛੱਕ ਇਸ਼ਨਾਨ ਕੀਤੇ। ਸਤਿਗੁਰੂ ਜੀ ਖੜਗਪੁਰੋਂ ਹੀ ਪ੍ਰਸ਼ਾਦ ਛੱਕ ਆਏ ਸੀ। ਸਟੇਜ ਸਕੱਤਰ ਸਰਦਾਰ ਅਜੀਤ ਸਿੰਘ ਜੀ ਟੂਟੀ ਸਤਿਗੁਰਾਂ ਦੇ ਗਲੇ ਹਾਰ ਪਾਇਆ। ਸੰਤ ਫੌਜਾ ਸਿੰਘ ਜੀ ਹੱਲੇ ਦਾ ਦੀਵਾਨ ਲਾਇਆ। ਆਲਮ ਜੀ ਅਤੇ ਚੱਕਰਵਰਤੀ ਤਕਰੀਰਾਂ ਕੀਤੀਆਂ। ਖੜਗਪੁਰ ਵੀ ਬਹੁਤ ਸਰੀਰਾਂ ਮਾਂ ਸ਼ਰਾਬ ਛੱਡ ਭਜਨ ਪੁੱਛਿਆ, ਅੰਮ੍ਰਿਤ ਛਕਿਆ। ਕਲਕੱਤੇ ਸਭ ਮਾਂਗੜ ਸਿੰਘਾਂ ਆਪ ਅਰਜ ਕਰ ਅੱਡਰਾ ਦੀਵਾਨ ਲਵਾਇਆ ਅਤੇ ਭਜਨ ਪੁੱਛਿਆ। ਉਚੇਚੀ ਅਰਜ ਕਰ ਸਤਿਗੁਰੂ ਜੀ ਨੂੰ ਖੜੋ ਕੇ ਦਰਸ਼ਨ ਦੇਣਾ ਮਨਾਇਆ। ਸਤਿਗੁਰੂ ਜੀ ਹੱਥ ਜੋੜ ਮੁਸਕਰਾਉਂਦਿਆਂ ਸੋਹਣਾ ਸੋਹਣਾ ਸਭ ਨੂੰ ਦਰਸ਼ਨ ਦਿੱਤਾ। ਸਭ ਦੂਰ ਨੇੜੇ ਦੇ ਦਰਸ਼ਕਾਂ ਦਰਸ਼ਨ ਕਰ ਸੀਸ ਝੁਕਾ ਨਮਸਕਾਰ ਕੀਤੀ। ਕਈ ਸ਼ੰਕੇ ਸੰਸੇਵਾਨ ਲਿਖ ਦਿੰਦੇ। ਆਲਮ ਜੀ ਉਹਨਾਂ ਦੇ ਉੱਤਰ ਭਰੇ ਦੀਵਾਨ ਗੁਰਬਾਣੀ ਇਤਿਹਾਸ ਅਤੇ ਉਕਤ ਵਿਚਾਰ ਨਾਲ ਪਿਆਰ ਭਰੇ ਸ਼ਬਦਾਂ ਵਿੱਚ ਸਤਿਗੁਰੂ ਜੀ ਦੀ ਆਗਿਆ ਅਤੇ ਸਲਾਹ ਲੈ ਦਿੰਦੇ। ਲੱਤਾ ਸਿੰਘ ਜੀ ਬੇਦੀ ਕਲਕੱਤੇ ਵਿੱਚ ਤਨਾੜ ਸਨ। ਇਹ ਗੁਜਰਾਂਵਾਲੇ ਦੇ ਜੰਮ ਅਤੇ ਸਤਿਗੁਰੂ ਜੀ ਦੇ ਸ਼ਰਧਾਲੂ ਸਿਆਣੂ ਸੀ। ਇਹਨਾਂ ਦਾ ਪੁੱਤਰ ਬਹੁਤ ਚਿਰ ਤੋਂ ਬਿਮਾਰ ਸੀ। ਇਹਨਾਂ ਅਰਜ ਕਰ ਉਸ ਦੇ ਸਰੀਰ 'ਤੇ ਸਤਿਗੁਰੂ ਜੀ ਦਾ ਹੱਥ ਫਿਰਾਇਆ। ਸਤਿਗੁਰੂ ਜੀ ਹੱਥ ਵੀ ਬੱਚੇ 'ਤੇ ਫੇਰ ਦਿੱਤਾ ਪਿਆਰ ਨਾਲ ਅਤੇ ਵਚਨ ਕੀਤਾ, ਤੇਰੀ ਭਾਵਨਾ 'ਤੇ ਮੇਰੀ ਆਤਮਾ ਦਾ ਅਸਰ ਹੀ ਹੋਣਾ ਹੈ, ਹੋਰ ਇਦੂ ਵੱਖਰੀ ਕੋਈ ਕਰਾਮਾਤੀ ਸ਼ਕਤੀ ਹੈ ਨਹੀਂ। ਉਹ ਬੱਚਾ ਅਗਲੇ ਰੋਜ਼ ਰਾਜੀ ਹੋ ਦੀਵਾਨ ਵਿੱਚ ਚਲਾ ਗਿਆ। ਕਲਕੱਤੇ ਦੇ ਸਿੰਘ ਸਿੰਘ ਸਭਾ ਦੇ ਦੋ ਧੜੇ ਬਣੇ, ਬੜੇ ਆਪੋ ਵਿੱਚ ਅੜੇ ਬੋਲਦੇ ਵਰਤਦੇ ਸੀ। ਸਤਿਗੁਰੂ ਜੀ ਇਸ ਸਿੰਘ ਸਭਾ ਵਾਲਿਆਂ ਦੀ ਅਰਜ਼ 'ਤੇ ਸੰਤ ਫੌਜਾ ਸਿੰਘ ਜੀ, ਆਲਮ ਜੀ ਅਤੇ ਚੱਕਰਵਰਤੀ ਜੀ ਦੇ ਦੀਵਾਨ ਲਵਾਏ, ਪਰ ਦੁਬਧਾ ਦੁੱਖ ਸੁਣ ਸਤਿਗੁਰੂ ਜੀ ਆਪ ਸੰਤ ਹਜੂਰਾ ਸਿੰਘ ਜੀ ਨੂੰ ਸਾਥ ਲੈ ਦੋਹਾਂ ਧੜਿਆਂ ਦਾ ਆਲਮ ਜੀ ਦੇ ਲੈਕਚਰ ਬਾਅਦ ਇਕੱਠ ਕੀਤਾ। ਇੱਕ ਧੜਾ ਕੁਝ ਅੰਗਰੇਜ਼ੀ ਮਤ ਆਮ ਵਰਤਦਾ ਸੀ, ਦੂਜੀ ਸਭਾ ਵਾਲੇ ਅਕਾਲੀ ਸਿੰਘੀ ਮਤ ਰੱਖਦੇ ਸੀ। ਸਤਿਗੁਰੂ ਜੀ ਦੇਖਿਆ ਕਿ ਉਹ ਆਪੋ ਵਿੱਚ ਕੁਰਸੀਆਂ ਚੁੱਕ ਇੱਕ ਦੂਜੇ ਨੂੰ ਮਾਰਨ ਪੈਣ। ਸਤਿਗੁਰੂ ਜੀ ਸਹਿਜ ਨਾਲ ਸਮਝਾ ਸੁਲਾਹ ਕਰਾਈ, ਦੋਹਾਂ ਧਿਰਾਂ ਦੀ ਸ਼ਰਧਾ ਵਧੀ, ਸੀਸ ਨਿਵਾਇਆ ਸਮਰੱਥ ਮਨ। ਮਾਈ ਹਾਕਮ ਦੇਵੀ ਅਕਾਲਗੜ੍ਹ ਜ਼ਿਲ੍ਹਾ ਗੁਜਰੇ ਵਾਲੇ ਦੀ ਆਪਣੀ ਭੈਣ ਨੂੰ ਮਿਲਣ ਕਲਕੱਤੇ ਗਈ ਹੋਈ ਸੀ। ਉਸ ਦੀ ਅਰਜ਼ 'ਤੇ ਉਸ ਦਾ ਲੰਗਰ ਕਰ ਛਕਿਆ ਸਮੇਤ ਸੰਗਤ। 28 ਮੱਘਰ ਸਵੇਰੇ 8 ਵਜੇ ਐਲਿੰਗ ਜਹਾਜ਼ 'ਤੇ ਸਵਾਰ ਕਰਾਉਣ ਫਖਰੇ ਕੌਮ ਬਾਬਾ ਗੁਰਦਿੱਤ ਸਿੰਘ, ਪੰਚ ਨਾਰਾਇਣ ਸਿੰਘ, ਹਜ਼ਾਰਾ ਸਿੰਘ ਅਕਾਲੀ, ਸਰਦਾਰ ਨਿਰੰਜਣ ਸਿੰਘ ਤਾਲਬ, ਸਰਦਾਰਾ ਸਿੰਘ ਜੀ ਸਕੱਤਰ ਸ੍ਰੀ ਗੁਰੂ ਸਿੰਘ ਸਭਾ, ਸਟੇਜ ਸਕੱਤਰ ਸਰਦਾਰ ਅਜੀਤ ਸਿੰਘ ਜੀ ਆਦਿ ਅਤੇ ਬੇਅੰਤ ਮਾਈਆਂ ਬੀਬੀਆਂ, ਹੋਰ ਗੁਰਮੁਖ ਭਾਈਆਂ ਨੇ ਸਤਿਗੁਰੂ ਜੀ ਨੂੰ ਰੰਗੂਨ ਵੱਲ ਜਾਣ ਵਾਲੇ ਜਹਾਜ਼ 'ਤੇ ਅਰਦਾਸਾ ਹੋਣ ਬਾਅਦ ਸੀਸ ਨਿਵਾ ਹਾਰ ਪਹਿਰਾ ਵਿਦਾ ਕੀਤਾ। ਦੀਵਾਨ 95,000 ਰੋਡ 'ਤੇ ਸ੍ਰੀ ਗੁਰੂ ਸਿੰਘ ਸਭਾ ਦੇ ਗੁਰਦੁਆਰੇ ਲੱਗਦੇ ਰਹੇ। ਜਿਸ ਜਿਸ ਨੇ ਸੁਣੇ ਸਭ ਦੇ ਸਮੇਤ ਬਾਬਾ ਗੁਰਦਿੱਤ ਸਿੰਘ ਜੀ ਦੇ ਨੇਤਰ ਪਿਆਰ ਅੱਥਰੂਆਂ ਨਾਲ ਭਰੇ ਹੋਏ ਸੀ। ਵਿਲੈਗੀ ਸਮੇਂ ਬਾਬਾ ਗੁਰਦਿੱਤ ਸਿੰਘ ਜੀ ਹਰ ਇੱਕ ਨੂੰ ਸਤਿਗੁਰੂ ਜੀ ਦੀ ਸ਼ਖਸੀਅਤ ਘਰਾਣੇ ਬਾਬਤ 10-10 ਵਾਕਫੀ ਕਰਾਉਂਦੇ ਅਤੇ ਚਰਨੀ ਲਾਉਂਦੇ ਸੀ। ਕਲਕੱਤੇ ਵਿੱਚ ਖੂਹ ਨਾ ਮਿਲਣ ਕਰ ਬਾਹਰੋਂ ਇੱਕ ਝੀਲ ਤੋਂ ਜਲ ਮੋਟਰ ਅਤੇ ਭਾਂਡੇ ਪੀਪੇ ਭਰ ਲੈ ਆਉਂਦੇ ਸੀ ਅਤੇ ਇਸ਼ਨਾਨ ਵੀ ਉੱਥੋਂ ਹੀ ਕਰ ਆਉਂਦੇ ਸੀ। ਜਹਾਜ਼ ਵਿੱਚ ਵੀ ਜਲ ਪੀਪੇ ਭਾਂਡੇ ਭਰ ਉੱਥੋਂ ਹੀ ਧਰ ਲਿਆ ਸੀ, ਕਿਉਂਕਿ ਸਮੁੰਦਰ ਦਾ ਜਲ ਖਾਰਾ, ਖੁਸ਼ਕ ਅਤੇ ਕੌੜਾ ਹੁੰਦਾ ਹੈ, ਜੋ ਇਸ਼ਨਾਨ ਅਤੇ ਲੰਗਰ ਦੇ ਯੋਗ ਸੁਖਦਾਇਕ ਨਹੀਂ ਹੁੰਦਾ। ਕਲਕੱਤੇ ਗੰਗਾ ਅਤੇ ਹੋਰ ਨਦੀਆਂ ਸਮੁੰਦਰ ਵਿੱਚ ਪੈ ਮੁੱਕ ਜਾਂਦੀਆਂ ਨੇ। ਸਮੁੰਦਰ ਦੇ ਕੰਢਿਆਂ ਨੂੰ ਕਿਤੇ ਗੰਗਾ ਸਾਗਰ, ਹੁਗਲੀ, ਮਹਾਨਦੀ ਅਤੇ ਕਲਕੱਤੇ ਵਾਲੀ ਖਾੜੀ ਵੀ ਆਖਦੇ ਹਨ। ਅੰਗਰੇਜ਼ ਅਫਸਰ ਜਹਾਜ਼ ਤੁਰਨ 'ਤੇ ਸਤਿਗੁਰੂ ਜੀ ਦਾ ਸੰਗਤ ਸਮੇਤ ਨਿਰਾਲਾ ਬਾਣਾ ਅਤੇ ਸੁਭਾਅ ਦੇਖ ਕੋਈ ਟੋਹ ਕਰ ਛੱਡ ਦਿੱਤਾ ਅਤੇ ਹੈਰਾਨ ਹੋਇਆ ਕਿ ਇਹ ਵੱਖਰੇ ਜਿਹੇ ਵਰਤਾਰੇ ਵਾਲੇ ਮੁਸਾਫਰ ਕਿੱਥੋਂ ਆਏ ਨੇ ਅਤੇ ਕਿੱਧਰ ਜਾਣਗੇ। ਅਜੇ 4 ਕੁ ਮੀਲੀ ਜਹਾਜ਼ ਵਿੱਚ ਗਏ ਸੀ, ਸਮੁੰਦਰ ਵੱਲ ਵੇਖ ਸਤਿਗੁਰੂ ਜੀ ਦਾ ਵੈਰਾਗ ਨਾ ਠੱਲਿਆ ਰਿਹਾ ਅਤੇ ਸੰਤ ਹਜੂਰਾ ਸਿੰਘ ਜੀ ਦੇ ਪੁੱਛਣ 'ਤੇ ਕਿਉਂ ਨੇ, ਅੱਜ ਅਸੀਂ ਸਾਧ ਸੰਗਤ ਸਣੇ ਸਾਧ ਸੰਗਤ ਦੇ ਦਰਸ਼ਨ ਕਰਨ ਜਾ ਰਹੇ ਹਾਂ, ਪਰ ਉਸ ਚੀਨੀ ਵਾਲੇ ਪਾਤਸ਼ਾਹ ਦੇ ਮਨ ਵਿੱਚ ਤਦੋਂ ਇੱਥੋਂ ਜਾਣ ਸਮੇਂ ਕੀ ਹੁੰਦਾ ਹੋਵੇਗਾ ਜਦੋਂ ਇੱਥੋਂ ਦੀ ਗਏ ਸੀ। ਜਹਾਜ਼ ਜਾਣੋ ਪਿੰਡ ਹੀ ਆਵਾਜ਼ ਸੀ, ਇੱਕ ਦੋ ਲੰਗਰਖਾਨੇ ਸੀ, ਇੱਕ 'ਤੇ ਕਬਜ਼ਾ ਕੀਤਾ, ਇੱਕ ਥਾਂ ਅੰਗਰੇਜ਼ ਬਦਲਿਆ, ਦੂਜਾ ਉੱਥੋਂ ਰਲਿਆ। ਮਹਾਂਸਾਗਰ ਅੱਗੋਂ ਆਇਆ, 29 ਮੱਘਰ ਸਮੁੰਦਰ ਦੇ ਜਲ ਨਾਲ ਹੀ ਇਸ਼ਨਾਨ ਕੀਤਾ ਸਾਧਾ। ਲੋਕ ਕਹਿਣ ਪਿੰਡੇ ਫੁੱਟ ਜਾਣਗੇ, ਪਰ ਕੁਝ ਨਾ ਹੋਇਆ। ਜਲ ਕੌੜਾ ਸੀ ਅਤੇ ਕਬਜ਼ ਖੋਲਦਾ ਸੀ। ਆਸਾ ਦੀ ਵਾਰ ਵੇਲੇ ਸਾਹਿਬ ਕਿਹਾ, ਸ਼ੋਰ ਮਤ ਪਾਓ, ਸਮਝਾਉਣ ਅਤੇ ਕਹਿ ਗਿਆ, ਜਰਾ ਸਹਿਜ ਅਤੇ ਹੌਲੀ ਹੌਲੀ ਸ਼ਬਦ ਪੜ੍ਹੋ। ਚਿੱਟਾ ਪਾਣੀ ਮੁੱਕਾ, ਕਾਲੇ ਵਿੱਚੋਂ ਸੂਰਜ ਨਿਕਲਦਾ ਜਾਪਿਆ। 30 ਮੱਘਰ ਸਮੁੰਦਰ 'ਚੋਂ ਨਹਾਉਣ ਸਮੇਂ ਜਲ 'ਚੋਂ ਚੰਗਿਆੜੇ ਨਿਕਲਣ, ਪਰ ਕਹਿਣ ਕੁਝ ਨਾ। ਇਸੇ ਪਾਣੀ ਵਿੱਚ ਅੰਡੇਮਾਨ ਦੀਪ ਹੈ, ਜਿਸ ਨੂੰ ਕਾਲੇ ਪਾਣੀ ਆਖਦੇ ਹਨ, ਫਲਾਣਾ ਗੁਨਾਹੀ ਗਿਆ ਹੈ। ਹਵਾ ਦੇ ਨਾ ਤੇਜ਼ ਹੋਣ ਕਰ ਜਹਾਜ਼ ਸਹਿਜੇ ਅਤੇ ਸੌਖਾ ਜਾਂਦਾ ਹੈ ਅਤੇ ਝੱਖੜ ਸਮੇਂ ਕਮਜ਼ੋਰ ਦਿਲੇ ਮੁਸਾਫਰਾਂ ਦਾ ਦਿਲ ਉੱਛਲਦਾ ਅਤੇ ਔਖਾ ਹੁੰਦਾ ਹੈ। ਵਪਾਰੀਆਂ ਰੰਗੂਨ ਵੇਚਣ ਲਈ 9 ਲਵੇਰੀਆਂ ਮੱਝਾਂ ਜਹਾਜ਼ 'ਤੇ ਚੜ੍ਹਾਈਆਂ ਹੋਈਆਂ ਸੀ। 8 ਨੇ ਸੇਰ ਦੇ ਭਾਅ ਆਪ ਦੁੱਧ ਚੋ ਲੈ ਦੁੱਧ ਦਹੀਂ ਸੰਗਤ ਵਰਤਦੀ ਰਹੀ ਸੀ। ਇੱਕ ਪੋ ਰੰਗੂਨ ਦੀ ਖਾੜੀ ਵਿੱਚ ਜਹਾਜ਼ ਪੁੱਜਾ, 3 ਦਿਨ ਰਾਤਾਂ ਚੱਲ। ਸਮੁੰਦਰ ਵਿੱਚ ਮੱਛੀਆਂ ਬੰਦੇ ਦੇ ਕੱਦ ਦੀਆਂ ਉਛਲਦੀਆਂ ਸੀ। ਹਰੇ ਰੰਗ ਦੇ ਸੱਪ ਪੈਲਾਂ ਪਾਉਂਦੇ ਸੀ। ਫਨ ਖੜ੍ਹੇ ਕਰ ਜਹਾਜ਼ ਅਡੋਲ ਤੁਰਦਾ ਜਾਗਦਾ ਸੀ। ਰੰਗੂਨ ਦੀ ਖਾੜੀ ਇਹ ਸ਼ਹਿਰ ਬਰਮਾ ਮੁਲਕ ਦੀ ਰਾਜਧਾਨੀ ਹੈ ਅਤੇ ਸਮੁੰਦਰ ਦੇ ਕੰਢੇ ਭਾਰੀ ਬੰਦਰਗਾਹ ਹੈ। ਇੱਥੋਂ ਸਿੰਗਾਪੁਰ ਪੀਨਾਂਗ ਨੂੰ ਰਾਹ ਹਨ। ਇੱਥੇ ਅਗਰ ਬੋਟਾਂ ਵਿੱਚ ਪੁਲਿਸੀਏ ਉਤਰੇ ਤਲਾਸ਼ੀ ਲੈਂਦੇ ਪੁੱਛਦੇ ਸਭ ਨੂੰ, ਪਰ ਉਹਨਾਂ ਵੀ ਸਾਧ ਸੰਗਤ ਨੂੰ ਕੁਝ ਨਾ ਪੁੱਛਿਆ। ਕਿਹਾ ਸਤਿਗੁਰੂ ਜੀ ਪਿੱਛੇ ਸਭ ਛੁੱਟੀ ਵਾਕ ਪੂਰਾ ਹੋਇਆ। ਸੰਤ ਖੜਗ ਸਿੰਘ ਜੀ ਸੇਖਵਾਂ ਵਾਲੇ ਇੱਥੇ ਆਏ ਹੋਏ ਸੀ। ਕਈ ਹੋਰ ਵੀ ਸੱਜਣ ਸਾਥੀ ਸਨ। ਦਰਸ਼ਨ ਕਰ ਚਰਨੀ ਸੀਸ ਨਵਾ, ਗਲੀ ਹਾਰ ਪਹਿਰਾਏ ਅਤੇ ਕਾਰਾਂ 'ਤੇ ਬਿਠਾ ਗੁਰਦੁਆਰੇ ਲਿਆਏ। ਰੰਗੂਨ ਕਲਕੱਤੇ ਤੋਂ 700 ਮੀਲ ਸਮੁੰਦਰ ਰਸਤੇ ਹੈ। ਰੰਗੂਨ ਹੀ ਉਹ ਬੰਗਲਾ ਹੈ ਜਿੱਥੇ ਦਿੱਲੀ ਦਾ ਬਾਦਸ਼ਾਹ ਅੰਗਰੇਜ਼ਾਂ ਕੈਦ ਕਰ ਰੱਖਿਆ ਸੀ। ਉਸ ਦੀ ਕਬਰ ਵੀ ਹੈ। ਸਤਿਗੁਰੂ ਰਾਮ ਸਿੰਘ ਜੀ ਵੀ ਉਸੇ ਹੀ ਬੰਗਲੇ ਵਿੱਚ ਰਹੇ ਸੀ ਕੁਝ ਚਿਰ। ਇੱਥੇ ਬਰਮੀ ਲੋਕਾਂ ਦੀ ਬਹੁਤ ਵਸੋਂ ਹੈ। ਕੁਝ ਸਰੀਰਾਂ ਦੇ ਪਾਸਪੋਰਟ ਨਾ ਬਣੇ ਹੋਏ ਸੀ। ਸੇਠ ਦਿਆਲ ਸਿੰਘ ਜੀ ਸੂਬਾ ਅਤੇ ਸੇਠ ਨਰਾਇਣ ਸਿੰਘ ਜੀ ਵੀਰ ਨੇ ਉਹ ਬਣਾਉਣੇ ਆਰੰਭੇ। ਸਤਿਗੁਰੂ ਜੀ ਪੁੱਛਗਿੱਛ ਭੱਜ ਦੌੜ ਕਰ 2-3 ਦਿਨਾਂ ਵਿੱਚ ਉਹ ਬੰਗਲਾ ਸਤਿਗੁਰੂ ਜੀ ਵਾਲਾ ਲੱਭਾ। ਸਭ ਨੇ ਵਿਰਾਗੀ ਹੋਇਆ ਉਸ ਅਸਥਾਨ ਦੀ ਧੂੜ ਮੱਥੇ 'ਤੇ ਲਾਈ। ਖੂਹੀ 'ਚੋਂ ਜਲ ਕੱਢ ਛਕਿਆ, ਬੜਾ ਠੰਡਾ ਅਤੇ ਮਿੱਠਾ ਸੀ। ਇਹ ਖੂਹੀ ਅੰਗਰੇਜ਼ਾਂ ਨੇ ਸਤਿਗੁਰੂ ਰਾਮ ਸਿੰਘ ਜੀ ਦੇ ਆਇਆਂ ਲਵਾ ਦਿੱਤੀ ਸੀ। ਸਤਿਗੁਰੂ ਜੀ ਨੂੰ ਅੰਗਰੇਜ਼ ਵੱਡੇ ਬਾਦਸ਼ਾਹਾਂ ਵਰਗਾ ਪ੍ਰਤਾਪੀ ਅਤੇ ਸ਼ਕਤੀਵਾਨ ਮਹਾਨ ਧਾਰਮਿਕ ਆਗੂ ਸੁਧਾਰਕ ਅਤੇ ਗੁਰੂ ਪੈਗੰਬਰ ਮਨੋ ਸਮਝ ਹੀ ਇਸ ਬੰਗਲੇ ਵਿੱਚ ਖੂਹੀ ਲਵਾ ਅਤੇ ਹੋਰ ਖਾਤਰਦਾਰੀ ਸਾਰੀ ਅਤੇ ਪਹਿਰਾ ਰੱਖਦੇ ਸੀ। ਇੱਕ ਪਿੱਪਲ ਵੀ ਇੱਥੇ ਹੈ ਜੋ ਦੇਖ ਬਰਮਾ ਲੋਕ ਸੀਸ ਨਵਾ ਉਸ ਤਲੇ ਥੜੇ ਬਣੇ ਨੂੰ ਹੱਥ ਲਾ ਪਾਸੋਂ ਲੰਘਦੇ ਹਨ ਅਤੇ ਆਖਦੇ ਹਨ, ਇਹ ਪੰਜਾਬ ਦੇ ਰਾਜਾ ਰਾਮ ਸਿੰਘ ਜੀ ਦਾ ਥੜਾ ਹੈ। ਉਹ ਇਸ 'ਤੇ ਬੈਠ ਬੰਦਗੀ ਕਰਦੇ ਸੀ, ਕਦੀ ਕਦੀ ਸੈਰ ਕਰਦੇ ਆ ਬੈਠਦੇ ਸੀ। ਆਲਮ ਜੀ ਉਸ ਬੰਗਲੇ ਦਾ ਦਰਸ਼ਨ ਕਰਦਿਆਂ ਉਸ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦਾ ਸ਼ੇਰ ਪੜ੍ਹਿਆ। ਲਗਤਾ ਨਹੀਂ ਹੈ ਜੀ ਮੇਰਾ ਉਜੜੇ ਦਿਆਰ ਮੇਂ, ਕਿਤਨਾ ਹੈ ਬਦ ਨਸੀਬ ਜ਼ਫਰ ਦਫਨ ਕੇ ਲੀਏ, ਦੋ ਗਜ਼ ਜ਼ਮੀਨ ਵੀ ਨਾ ਮਿਲੀ ਕੂਚਾਏ ਯਾਰ ਮੇਂ। ਇਹ ਸੁਣ ਸਤਿਗੁਰੂ ਜੀ ਹੌਕਾ ਪਰ ਬਚਨ ਕੀਤਾ, ਜ਼ਫਰ ਠੀਕ ਹੀ ਕਿਹਾ ਹੈ, ਜਿੱਥੇ ਯਾਰ ਨਾ ਹੋਵੇ ਉਹ ਦੇਸ਼ ਉਜਾੜ ਹੀ ਲੱਗਦਾ ਹੈ। ਆਪਣਾ ਦੇਸ਼ ਹੀ ਅਤੇ ਯਾਰ ਦਾ ਦੇਸ਼ ਹੀ ਯਾਰ ਦਾ ਕੂਚਾ ਹੁੰਦਾ ਹੈ। ਸਾਨੂੰ ਇਹ ਬੰਗਲਾ ਸਤਿਗੁਰੂ ਜੀ ਦੇ ਵਸਣ ਅਤੇ ਨਾਮ ਨਾਲ ਪਿਆਰਾ ਵੀ ਲੱਗਦਾ ਹੈ, ਅਤੇ ਉਹਨਾਂ ਤੋਂ ਬਿਨਾਂ ਇਹ ਬੰਗਲਾ ਇਹ ਦੇਸ਼ ਇਹ ਹੀ ਕੀ ਪੰਜਾਬ ਵੀ ਉਜੜਿਆ ਹੀ ਜਾਪਦਾ ਹੈ। ਇਹ ਸੁਣ ਸਭ ਦੇ ਪ੍ਰੇਮ ਅਥਰੂ ਕੁਝ ਚਿਰ ਕਿਰਦੇ ਰਹਿ। ਮਾਤਾ ਜਿਉਣ ਕੌਰ ਜੀ ਨੇ ਹੌਕਾ ਭਰ ਬਹਿ ਕੇ ਬਚਨ ਕੀਤਾ, ਹੇ ਸੱਚੇ ਪਾਤਸ਼ਾਹ, ਉਹ ਵੀ ਕਦੇ ਦਿਨ ਆਵੇਗਾ ਜਦੋਂ ਕੂਕਾ ਪੰਥ ਅਤੇ ਪੰਜਾਬੀ ਆਪ ਦਾ ਦਰਸ਼ਨ ਇਹਨਾਂ ਅੱਖਾਂ ਨਾਲ ਕਰਨਗੇ ਕਿ ਤਰਸਦੇ ਹੀ ਮਰਨਗੇ। ਕਹਿੰਦਿਆਂ ਹੀ ਹੰਝੂ ਪੁੰਝੇ ਜਾ ਪਈਆਂ। ਰੰਗੂਨ ਦੇ ਵੇਲੇ ਦੀਵਾਨ ਗੁਰਦੁਆਰੇ ਦੇ ਹੇਠਲੇ ਵਿਹੜੇ ਵਿੱਚ ਲੱਗਦਾ। ਗੁਰਦੁਆਰੇ ਤੋਂ 125 ਮੀਲ ਹਨੂੰਮਾਨ ਗੜੀ ਹੈ, ਲੰਗਰ ਉੱਥੇ ਹੀ ਹੁੰਦਾ। ਜੋਗੋਂ ਜੋ ਰੰਗੂਨ ਤੋਂ 10-11 ਮੀਲ ਹੈ, ਉੱਥੋਂ ਦੇ ਮੰਨਾ ਸਿੰਘ ਜੀ, ਅਕਾਲੀ ਰਾਮ ਸਿੰਘ, ਬਾਬਾ ਰੂੜ ਸਿੰਘ, ਰੁਲੀਆ ਸਿੰਘ, ਲਾਲ ਸਿੰਘ ਵਕੀਲ, ਸਰਦਾਰ ਨਰਾਇਣ ਸਿੰਘ ਜੀ ਅਰਜ ਕਰ ਭਜਨ ਪੁੱਛ ਘਰੀ ਚਰਨ ਪਵਾਏ ਅਤੇ ਦੀਵਾਨ ਵੀ ਲਵਾਏ। ਟਾਂਗੋ ਤੋਂ ਬਿਸ਼ਨ ਸਿੰਘ ਜੀ SDO OPWD, ਬਰਮਾ ਤੋਂ ਸਰਦਾਰ ਕਿਸ਼ਨ ਸਿੰਘ ਜੀ ਆਏ। ਸ਼ਬਦ ਕੀਰਤਨ ਸੁਣ ਭਜਨ ਪੁੱਛਿਆ, ਹਨੂੰਮਾਨ ਗੜੀ ਵਿੱਚ ਖੂਹੀ ਹੋਣ ਕਰ ਲੰਗਰ ਉੱਥੇ ਹੀ ਰਿਹਾ। ਗੜੀ ਵੱਲੋਂ 3 ਦਿਨ ਹਰ ਆਏ ਨੂੰ ਲੰਗਰ ਦੇਣ ਦਾ ਪ੍ਰਬੰਧ ਹੈ ਹਿੰਦੂਆਂ ਵੱਲੋਂ। ਉਹਨਾਂ ਬਹੁਤ ਅਰਜ਼ ਕੀਤੀ ਪਰ ਸਤਿਗੁਰੂ ਜੀ ਪ੍ਰਸ਼ਾਦ ਆਪਣਾ ਹੀ ਛਕਿਆ। ਗੁਰਦੁਆਰੇ ਵੱਲੋਂ ਪਟਨੇ ਵਾਂਗੂ ਰੁੱਖਾ ਵਰਤਾਓ ਹੀ ਰਿਹਾ। ਡੇਰੇ ਦਾ ਕਰਤਾਰ ਸਿੰਘ ਸੇਵਕ ਪ੍ਰਬੰਧਕਾਂ ਤੋਂ ਡਰਦਾ ਵੀ ਹਰ ਹਾਜ਼ਰੀ ਸੇਵਾ ਵਸਤ ਦੀ ਭਰਦਾ ਹੀ ਰਿਹਾ। ਗੁਰਦੁਆਰੇ ਦੇ ਨੇੜੇ ਦੇ ਸਕੂਲ ਵਿੱਚ ਰਹਿੰਦੇ ਇੱਕ ਅਕਾਲੀ ਨੇ ਦੀਵਾਨ ਲਵਾਉਣ ਦੀ ਅਰਜ਼ ਤਾਂ ਕੀਤੀ ਪਰ ਦੂਜਿਆਂ ਉਸ ਨੂੰ ਰੋਕ ਦਿੱਤਾ। ਮੁਸਲਮਾਨ ਤਾਂ ਕਦੀ ਕਦੀ ਨਮਾਜ਼ ਪੜ੍ਹ ਜਾਂਦੇ ਹਨ ਪਰ ਕੂਕਿਆਂ ਦੇ ਅਰਦਾਸੇ ਤੋਂ ਤਾਂ ਸਭੀ ਅਕਾਲੀਆਂ ਨੂੰ ਬਹੁਤਾ ਡਰ ਲੱਗਦਾ ਹੈ। ਮਤ ਇਹਨਾਂ ਦਾ ਅਰਦਾਸਾ ਸਾਡਿਆਂ 'ਤੇ ਅਸਰ ਕਰੇ। ਸਰੀਅਮ ਜੋ ਇੱਕ ਖਾੜੀ ਹੈ, ਉੱਥੋਂ ਦੇ ਬਾਬਾ ਗੁਰਦਿੱਤ ਸਿੰਘ ਜੀ ਅਤੇ ਸਰਦਾਰ ਮੇਲਾ ਸਿੰਘ ਜੀ ਅਰਜ ਕਰ ਭਜਨ ਵੀ ਪੁੱਛਿਆ, ਆਪਣੇ ਘਰੀਂ ਦੀਵਾਨ ਵੀ ਲਵਾਏ ਅਤੇ ਅਰਜ ਕਰ ਫੋਟੋ ਵੀ ਲਈਆਂ। ਰੰਗੂਨੋਂ 400 ਮੀਲ 'ਤੇ ਮਾਡਲੇ ਸਤਿਗੁਰੂ ਜੀ, ਸੇਠ ਜੀ, ਚੱਕਰਵਰਤੀ ਜੀ, ਭਾਈ ਵਜ਼ੀਰ ਸਿੰਘ ਜੀ, ਕਿਰਪਾ ਸਿੰਘ ਜੀ ਅਤੇ ਰਲਾ ਸਿੰਘ ਜੀ ਲਾਂਗਰੀ ਗਏ। ਅੱਗੋਂ ਮੋਟਰ ਰੇਲ ਅਤੇ ਮੋਮੀਓ ਗਏ, ਜੋ ਰੰਗੂਨ ਦਾ ਸ਼ਿਮਲਾ ਹੀ ਏ। ਸੈਰ ਕੀਤਾ, ਬਾਕੀ ਸੰਗਤ ਰੰਗੂਨ ਹੀ ਸੰਤ ਖੜਕ ਸਿੰਘ ਜੀ ਸਮੇਤ ਰਹੀ ਅਤੇ ਪੋਹ ਸੁਦੀ ਦਾ ਪੁਰਬ ਮਨਾਇਆ। ਰੰਗੂਨੋਂ ਮਾਂਡਲੇ ਮੇਲ ਅਤੇ ਸਵੇਰੇ ਥਾਜੀ ਪੁੱਜੇ, ਗੁਰਦੁਆਰੇ ਖੂਹੀ ਤੋਂ ਇਸ਼ਨਾਨ ਕੀਤਾ, ਲੰਗਰ ਕਰ ਛਕਿਆ। ਥਾਜੀ ਤੋਂ ਘੋੜਿਆਂ ਦੇ ਸਲੋਤਰੀ ਸਰਦਾਰ ਘੁੰਮਣ ਸਿੰਘ ਜੀ ਦੀ ਸੋਭਾ ਸੁਣ ਸਤਿਗੁਰੂ ਜੀ ਸਮੇਤ ਆਲਮ ਜੀ ਅਤੇ ਸੇਠਾਂ ਦੇ ਪਿਆਤ ਹੋਈ ਗੱਡੀ 'ਤੇ ਗਏ। ਸਰਦਾਰ ਦੂਰੋਂ ਦੇਖ ਬੜੇ ਚਾਅ ਨਾਲ ਪ੍ਰਸੰਨ ਹੋ ਉਹ ਠਾਤਰ ਕੀਤਾ ਮਿਲਿਆ। ਇਸ ਦੇ ਘਰ ਵਾਲੀ ਭੈਣੀ ਸਾਹਿਬ ਦੇ ਨੇੜੇ ਦੀ ਨੇ ਭਜਨ ਪੁੱਛਿਆ ਹੋਇਆ ਸੀ। ਇਹ ਦੰਪਤੀ ਫੁੱਲੇ ਨਾ ਸਮਾਉਣ, ਆਦਰ ਵਜੋਂ ਛਕਣ ਵਾਲੀਆਂ ਵਸਤਾਂ ਦੀਆਂ ਅਰਜ਼ਾਂ ਕਰਨ। ਇਹਨਾਂ ਫਲਾਂ ਦੇ ਟੋਕਰੇ ਭੇਟ ਕੀਤੇ, ਸਤਿਗੁਰੂ ਜੀ ਆਪ ਹੀ ਮੁੱਖ ਪਾਏ ਅਤੇ ਸੰਗਤ ਵਿੱਚ ਵਰਤਾਏ। ਘੋੜਿਆਂ ਦੀ ਪਛਾਣ ਅਤੇ ਦਵਾਈਆਂ ਦੇ ਪੁੱਛਣ ਦੱਸਣ ਬਾਅਦ ਸਰਦਾਰ ਜੀ ਹੋਰਾਂ ਅਤੇ ਦੰਪਤੀ ਨੇ ਵਸਤਰਾਂ ਜੋ ਥਾਣ ਅਤੇ 25 ਰੁਪਈਏ ਭੇਟਾ ਕੀਤੇ। ਸਤਿਗੁਰੂ ਜੀ ਵਾਪਸ ਥਾਜੀ ਆਏ ਦੀਵਾਨ ਵਿੱਚ। ਸਵੇਰੇ ਵੀ ਆਸਾ ਦੀ ਵਾਰ ਥਾਜੀ ਹੀ ਲੱਗੀ, ਮੋਟਰਾਂ 'ਤੇ ਟੌਜੀ ਪੁੱਜੇ 12 ਪੋਹ। ਇੱਥੇ ਸਰਦਾਰ ਈਸ਼ਰ ਸਿੰਘ ਨਾਮਾ ਬੰਸੀ ਸੋ ਸੁਣ ਅੱਗੋਂ ਸਵਾਗਤ ਲਈ ਸੜਕ 'ਤੇ ਖੜ੍ਹਾ ਸੀ। ਉਸ ਦੇ ਬੰਗਲੇ ਉਤਾਰਾ ਕੀਤਾ, ਦੀਵਾਨ ਲੱਗਾ। ਸਤਿਗੁਰੂ ਜੀ ਇੱਥੇ ਗੁਰਦੁਆਰੇ ਬੱਚੇ ਗੁਰਮੁਖੀ ਪੜ੍ਹਦੇ ਸੁਣ ਦੇਖਣ ਗਏ। ਬੱਚਿਆਂ ਉੱਠ ਸਤਿਕਾਰ ਅਤੇ ਹੱਥ ਜੋੜ ਨਮਸਕਾਰ ਕੀਤੀ। ਬੱਚਿਆਂ ਇੱਥੇ ਸ਼ਬਦ ਸੁਣਾਇਆ, ਸਤਿਗੁਰੂ ਜੀ 7 ਰੁਪਏ ਮਠਿਆਈ ਲਈ ਬੱਚਿਆਂ ਨੂੰ ਬਖਸ਼ੇ। ਇੱਕ ਕੰਨਿਆ ਪਾਠਸ਼ਾਲਾ ਪਹਾੜਾਂ ਵਿੱਚ ਗੁਰਮੁਖੀ ਦਾ ਇਹਨਾਂ ਈਸ਼ਰ ਸਿੰਘ ਹੋਰਾਂ ਦੇ ਉੱਦਮ ਨਾਲ ਚੱਲਦਾ ਹੈ। ਪ੍ਰਸ਼ਾਦ ਛੱਕ ਚੁਫੇਰੇ ਦੇ ਪਹਾੜਾਂ ਦੀ ਸੈਰ ਨੂੰ ਨਿਕਲੇ। ਸੈਰ ਕਰਦੇ ਟੌਂਜੀ ਦੇ ਉੱਪਰਲੇ ਪਹਾੜ 'ਤੇ ਪੁੱਜੇ। ਉੱਥੇ ਚਸ਼ਮਿਆਂ ਦੇ ਪਾਣੀ ਨਾਲ ਬੂਟੇ ਲਗਾਉਣ ਸਾਂਭਣ ਵਾਲਾ ਇੱਕ ਬਿਰਧ ਮਾਲੀ ਸੀ, ਜੋ ਸਤਿਗੁਰੂ ਜੀ ਨੂੰ ਦੇਖਦਾ ਹੀ ਆਇਆ ਹਾ ਹਾ ਕਰਦਾ ਮਸਤ ਹੋ ਸਤਿਗੁਰੂ ਦੇ ਚਰਨਾਂ 'ਤੇ ਆ ਡਿੱਗਾ। ਸਤਿਗੁਰੂ ਜੀ ਵੀ ਖੁਸ਼ ਹੋ ਉਸ ਵੱਲ ਤੱਕਦੇ ਰਹਿ ਖੜੋ ਕੇ। ਝੱਟ ਬਾਅਦ ਉਸ ਬਿਰਧ ਦੱਸਿਆ, ਮੈਨੂੰ 2 ਸਾਲ ਹੋਏ, ਇਹਨਾਂ ਦਾ ਦਰਸ਼ਨ ਸੋਤੇ ਵੇਲੇ ਹੋਇਆ ਸੀ। ਇਹਨਾਂ ਕਿਹਾ ਸੀ ਫੇਰ ਕਦੀ ਤੈਨੂੰ ਆਏ ਮਿਲਾਂਗੇ। ਸਾਰਾ ਪੁੱਛਿਆ ਇਹ ਬਿਰਧ ਆਪ ਦਾ ਕਦੋਂ ਦਾ ਕੂਕਿਆਂ ਵਾਂਗੂ ਵਾਸ਼ ਕੇ। ਸਤਿਗੁਰੂ ਜੀ ਕਿਹਾ ਕਰਤੇ ਦੀ ਲੀਲਾ ਬੇਅੰਤ ਹੈ। ਉਸ ਬਿਰਧ ਦੀ ਆਸਾ ਪੂਰੀ ਹੋਈ ਹੈ ਅਤੇ ਉਹ ਆਪਣੇ ਕੰਮ ਵਿੱਚ ਰੁੱਝ ਗਿਆ। ਦੀਵਾਨ ਟੌਜੀ ਲੱਗਾ ਅਤੇ ਆਲਮ ਜੀ ਦੇ ਸ਼ੇਰ, ਮੁਬਾਰਕ ਵੋ ਕਰਾਣਾ ਹੈ ਜਹਾਂ ਅਵਤਾਰ ਹੋਤਾ ਹੈ, ਵੋ ਆਖੇ ਮੁਬਾਰਕ ਹੈ ਜਿਹਨੇ ਦੀਦਾਰ ਹੋਤਾ ਹੈ। ਸੁਣ ਇੱਕ ਮੌਲਵੀ ਮਸਤ ਹੋ ਸਤਿਗੁਰੂ ਜੀ ਦੇ ਗਲ ਲੱਗ ਰੋਣ ਲੱਗ ਪਿਆ ਅਤੇ ਕਿਉਂ ਸੂ, ਤੁਸੀਂ ਧੰਨ ਹੋ ਜਿਨ੍ਹਾਂ ਦਾ ਅਵਤਾਰ ਦੇ ਘਰਾਣੇ ਵਿੱਚ ਜਨਮ ਹੋਇਆ ਹੈ ਅਤੇ ਧੰਨ ਮੇਰੇ ਭਾਗ ਅਤੇ ਅੱਖਾਂ ਅੱਜ ਹੋ ਗਈਆਂ ਹਨ ਜਿਨ੍ਹਾਂ ਐਸੇ ਉੱਚੇ ਘਰਾਣੇ ਦੀ ਅੰਸ਼ ਅਤੇ ਸੇਵਕ ਦਾ ਦੀਦਾਰ ਕੀਤਾ ਹੈ। ਸਤਿਗੁਰੂ ਰਾਮ ਸਿੰਘ ਜੀ ਤੋਂ ਲੈ ਮੋਟੀ ਮੋਟੀ ਵਾਕਫੀ ਦਾ ਲੈਕਚਰ ਸਤਿਗੁਰੂ ਪ੍ਰਤਾਪ ਸਿੰਘ ਜੀ ਤੱਕ ਦਾ ਆਲਮ ਜੀ ਇਸ ਦਿਨ ਕੀਤਾ। ਵਿਖਿਆਨ ਵਿੱਚ ਕਿਹਾ ਗੁਰ ਨੈਣ ਬੈਨ ਗੁਰ ਗੁਰ ਕਰੋ, ਜਿਸ ਦਾ ਅਸਰ ਮੌਲਵੀ 'ਤੇ ਹੋਇਆ ਸੀ। ਟੌਜੀ ਤੋਂ 2 ਲਾਰੀਆਂ ਚੇਤੋਂ ਤੱਕ ਕੀਤੀਆਂ। ਟੌਜੀ ਤੋਂ 58 ਮੀਲ ਲੋਹਲਮ ਪਹਾੜ 'ਤੇ ਫੌਜੀਆਂ ਦਾ ਟਿਕਾਣਾ ਹੈ। ਸਰਦਾਰ ਈਸ਼ਰ ਸਿੰਘ ਜੀ ਨੇ ਉੱਥੇ ਰਹਿੰਦੇ ਡਾਕਟਰ ਜਿਉਣ ਸਿੰਘ ਜੀ ਨੂੰ ਤਾਰ ਭੇਜ ਦਿੱਤੀ ਸੀ ਕਿ ਸਤਿਗੁਰੂ ਜੀ, ਮਾਤਾ ਜੀ ਅਤੇ ਸੰਗਤ ਆ ਰਹੀ ਹੈ। ਸਰਦਾਰ ਜਿਉਣ ਸਿੰਘ ਜੀ ਬਹੁਤ ਸਿੱਖ ਸੰਗਤ ਨੂੰ ਸਾਥ ਲੈ ਸੜਕ 'ਤੇ ਢੋਲਕੀ ਛੈਣੇ ਲੈ ਸ਼ਬਦ ਪੜ੍ਹਦੇ ਸਵਾਗਤ ਇੱਥੇ ਖੜ੍ਹੇ ਸੀ। ਉਹਨਾਂ ਬਹੁਤ ਆਦਰ ਨਾਲ ਆਰਾਮਯੋਗ ਜਗ੍ਹਾ ਬਣਾ ਅੱਗੋਂ ਆ ਗਲ ਮਿਲੇ। ਜਿੱਥੇ ਰਾਤ ਅਤਿਥੀਆਂ ਵਾਂਗ ਗੁਜ਼ਾਰਨੀ ਸੀ, ਸੁਹਿਰਦ ਸੁਨੇਹੀਆਂ ਵਾਂਗ ਆਰਾਮ ਮਿਲਿਆ ਅਤੇ ਦੀਵਾਨ ਵੀ ਲੱਗਾ। ਇੱਥੇ ਠੰਡ ਬਹੁਤ ਸੀ, ਇਸ਼ਨਾਨ ਕਰ ਆਸਾ ਦੀ ਵਾਰ ਬਾਅਦ ਤਿਆਰ ਹੋਏ। ਸਰਦਾਰ ਜਿਉਣ ਸਿੰਘ ਜੀ ਦੀ ਅਰਜ ਤੇ ਲੰਗਰ ਬਣਾ ਛਕ ਤੁਰੇ ਤਾਂ ਉਸਨੇ 2 ਕੰਬਲ ਤੇ 21 ਰੁਪਏ ਸਤਿਗੁਰੂ ਜੀ ਨੂੰ, 1 ਕੰਬਲ ਮਾਤਾ ਜੀ ਨੂੰ ਮੱਥਾ ਟੇਕਿਆ। ਇਹ ਸਰਦਾਰ ਤੇ ਕੁਝ ਫੌਜੀਆਂ ਸਮੇਤ ਪਰਿਵਾਰਾਂ ਭਜਨ ਪੁੱਛਿਆ। ਇੱਥੋਂ 84 ਮੀਲ ਕੁਹੀਨ ਨਦੀ ਹੈ ਜੋ ਚਸ਼ਮਿਆਂ ਤੋਂ ਬਣ ਨੇੜਿਓਂ ਹੀ ਤੁਰਦੀ ਹੈ, ਉਸ 'ਤੇ ਪਹੁੰਚੇ। ਉਸ 'ਤੇ ਪੁੱਲ ਨਾ ਹੋਣ ਕਰ ਮੋਟਰਾਂ ਬੇੜੀਆਂ 'ਤੇ ਚੜ੍ਹਾ ਪਾਰ ਕੀਤੀਆਂ ਅਤੇ 15 ਮੀਲਾਂ 'ਤੇ ਨਾ ਅੱਗੋਂ ਪੜਾਅ ਅਤੇ ਅੱਤ ਠੰਡੀ ਜਗ੍ਹਾ ਸਰਕਾਰੀ ਬੰਗਲੇ ਵਿੱਚ ਪੁੱਜ ਰਾਤ ਕੱਟੀ। ਆਸਾ ਦੀ ਵਾਰ ਦੇ ਕੀਰਤਨ ਦਾ ਭੋਗ ਪਾ ਟਾਂਕੋ ਨਦੀ 'ਤੇ ਪੁੱਜੇ। ਇੱਥੇ ਅੱਗੋਂ ਮੋਟਰਾਂ ਨਾ ਆਈਆਂ ਕਰ 40 ਰੁਪਏ ਵਾਧੂ ਭਾਰ ਅੱਗੇ ਟੁਰੇ। ਇਹ ਵੇਰਵਾ ਡਰਾਈਵਰਾਂ ਪਹਿਲਾਂ ਨਾ ਕੀਤਾ ਸੀ। ਕੋਈ ਦੇਰ ਲੱਗਣ ਦੇ ਸਮੇਂ ਬਾਂਸਾਂ ਕੱਖਾਂ ਦੀ ਝੁੱਗੀ ਵਿੱਚ ਸਤਿਗੁਰੂ ਜੀ ਤਾਊ ਸੁਰ ਕਰ ਸ਼ਬਦ ਰੰਭਿਆ, ਸਵਾਦ ਬਣ ਗਿਆ ਅਤੇ ਸਮਾਂ ਰੰਗ ਵਿੱਚ ਲੰਘਿਆ। ਟਾਂਕੋ ਤੋਂ ਚੇਤੋਂ ਤੱਕ ਰਸਤਾ ਕੱਚਾ ਹੈ ਪਰ ਡਰਾਉਣਾ ਨਹੀਂ। ਨਦੀ ਲੰਘ ਕੇ ਥੋੜ੍ਹੀ ਦੂਰ ਗਏ, ਇੱਕ ਲੱਕੜ ਦਾ ਪੁਲ ਆਇਆ। ਸਤਿਗੁਰੂ ਜੀ ਹੁਕਮ ਦੇ ਸਵਾਰੀਆਂ ਉਤਾਰ ਤੋਰ ਕੇ ਲੰਘਾਈਆਂ। ਅੰਤਲੀ ਮੋਟਰ ਪਾਰ ਹੀ ਹੋਈ ਸੀ, ਪੁਲ ਟੁੱਟ ਕੇ ਡਿੱਗਿਆ। ਸਭ ਹੈਰਾਨ ਹੋਏ ਤਾਂ ਸਤਿਗੁਰੂ ਜੀ ਕਿਹਾ, ਮੇਰਾ ਅਨੁਮਾਨ ਹੀ ਇਸ ਨੂੰ ਦੇਖ ਕਹਿੰਦਾ ਸੀ ਇਹ ਪੁੱਗਾ ਹੈ, ਕੋਈ ਅੰਤਰਜਾਮ ਤਾਂ ਨਹੀਂ ਹੋਈ। ਟਾਂਕੋ ਤੋਂ 15 ਮੀਲ ਇੱਕ ਬਸਤੀ ਸੈਨ ਮੋਂਗ ਤੁੰਗ ਤੋਂ ਅਰਥਾਤ ਸਾਧੂਆਂ ਦਾ ਡੇਰਾ, ਲੱਕੜਾਂ ਦੇ ਮਕਾਨ ਸੀ। ਸਤਿਗੁਰੂ ਜੀ ਅਤੇ ਸੰਗਤ ਵੱਖ ਵੱਖ ਟਿਕੇ। ਸਾਧੂ ਆਏ, ਬੱਚੇ ਪੜ੍ਹਨ ਵਾਲੇ ਆਏ, ਬੋਲੀ ਇੱਕ ਦੂਜੇ ਦੀ ਸਮਝੀ ਨਾ ਜਾਏ। ਉਹ ਵੀ ਹੱਸਣ ਅਤੇ ਉਹ ਵੀ ਹੱਸਣ। ਸਾਧੂਆਂ ਪਰਾਲੀ ਦਿੱਤੀ ਵਿਛਾਉਣ ਲਈ ਅਤੇ ਲੱਕੜਾਂ ਬਾਲ ਸੇਕਣ ਲਈ ਅਤੇ ਜੁੱਲੇ ਵੀ। ਕਈਆਂ ਰਾਤ ਜਾਗ ਹੀ ਲੰਘਾਈ। ਅੰਮ੍ਰਿਤ ਵੇਲੇ ਇਸ਼ਨਾਨ ਕਰ ਆਸਾ ਦੀ ਵਾਰ ਲਾਈ ਤਾਂ ਪੀਲੇ ਪੀਲੇ ਵਸਤਰਾਂ ਵਾਲੇ ਸਾਧੂ ਹੱਥਾਂ ਵਿੱਚ ਮੋਮਬੱਤੀਆਂ ਅਤੇ ਦੀਵੇ ਲੈ ਖੜ੍ਹੇ ਟਿਕੀ ਹੋਏ ਰਹੇ। ਭਾਵੇਂ ਗੁਰਬਚਨਾਂ ਦੀ ਉਹਨਾਂ ਨੂੰ ਸਮਝ ਨਾ ਆਉਂਦੀ ਸੀ ਤਾਂ ਸਤਿਗੁਰੂ ਜੀ ਬਚਨ ਕੀਤਾ, ਗੁਰਬਾਣੀ ਵਿੱਚ ਇਹ ਸੱਤਾ ਏ, ਪੰਖੀਆਂ ਬਿਰਖਾਂ ਵਿਦੇਸ਼ੀਆਂ ਨੂੰ ਵੀ ਬਿਨ ਦੱਸੇ ਰਸ ਦਿੰਦੀ ਹੈ ਅੰਤਰਾਤਮੇ। ਇੱਥੇ ਹੀ ਲੰਗਰ ਕੀਤਾ, ਛਕਿਆ ਅਤੇ ਮੋਟਰਾਂ ਵੀ ਜੋ ਕੱਲ੍ਹ ਵੇਲੇ ਸਿਰ ਨਾ ਪੁੱਜੀਆਂ ਸੀ ਇੱਥੇ ਆ ਗਈਆਂ। ਟੌਜੀ ਵਾਲੇ ਵਾਪਸ ਹੋ ਗਏ। ਅੱਗੋਂ ਰਸਤਾ ਬੜਾ ਬਿਖੜਾ ਡਰਾਉਣਾ ਸੀ ਖੱਡਾਂ ਦਾ। ਇੱਕ ਨਿਮਖ ਦੀ ਭੁੱਲ ਡਰਾਈਵਰ ਦੀ ਖੇਡ ਖਤਮ ਕਰਦੀ ਪਰ ਉਹ ਨਾ ਕਰਦੇ। ਸੇਠ ਨਾਰਾਇਣ ਸਿੰਘ ਜੀ ਜੋ ਪਹਾੜਾਂ ਬਿਰਖਾਂ ਦੀਆਂ ਫਿਲਮਾਂ ਲਈ ਜਾਂਦੇ ਸੀ, ਆਲਮ ਜੀ ਦੇ ਕਹਿਣ 'ਤੇ ਹੀ ਨਾ ਹੌਂਸਲਾ ਕਰ ਸਕੇ। ਕਈ ਸਾਧਾਂ ਨੇ ਮੂੰਹ 'ਤੇ ਕੰਬਲ ਲੈ ਲਏ, ਕਈਆਂ ਨੂੰ ਕੈ ਵੀ ਆਈ ਹੁਜਕੇ ਲੱਗ। ਚੇਤੋ ਤੋਂ ਦੂਰ ਇੱਕ ਸ਼ਾਨ ਮੁਲਕ ਦੀ ਰਿਆਸਤ ਕਿੰਗ ਟਾਂਗੇ, ਇੱਥੇ ਕੋਈ ਬਰਮੀ ਬੋਲੀ ਵੀ ਨਹੀਂ ਸਮਝਦਾ। ਇੱਥੇ ਇੱਕ ਮਸਾਏ ਨਦੀ ਹੈ ਜੋ ਸ਼ਾਨ ਅਤੇ ਸਿਆਮ ਨੂੰ ਵੱਖ ਕਰਕੇ ਦੱਸਦੀ ਹੈ, ਜਿਵੇਂ ਰਾਵੀ ਭਾਰਤ ਅਤੇ ਪਾਕ ਨੂੰ। ਕਿੰਗ ਟੰਗ 10-12 ਸਿੱਖਾਂ ਦੇ ਘਰ ਹਨ ਅਤੇ ਗੁਰੂ ਨਾਨਕ ਮਰਿਆਦਾ ਅਨੁਸਾਰ ਧਰਮਸ਼ਾਲਾ ਬਣਾਈ ਵਿੱਚ ਆਏ ਨੂੰ ਆਦਰ ਪ੍ਰਸ਼ਾਦ ਦਿੰਦੇ ਹਨ। ਇਹਨਾਂ ਬਹੁਤ ਆਦਰ ਦਿੱਤਾ। ਇੱਥੋਂ ਦੇ ਸੇਵਕ ਮੱਲ ਸਿੰਘ ਜੀ ਬਹੁਤ ਸੇਵਾ ਆਦਰ ਕੀਤਾ। ਰਾਤ ਰਹਿ ਅੰਮ੍ਰਿਤ ਵੇਲੇ ਆਸਾ ਦੀ ਵਾਰ ਬਾਅਦ ਲੰਗਰ ਕਰ ਛਕਿਆ। ਮਸਾਏ ਨਦੀਓਂ ਪਾਰ ਸਿਆਮ ਦੇਸ਼ ਵਿੱਚ ਸਭ ਤੋਂ ਪਹਿਲਾਂ ਇੱਕ ਸਿੱਖ ਮੱਖਣ ਸਿੰਘ ਵੱਲ ਉਤਾਰਾ ਹੋਇਆ। ਭੀਲਣੀ ਵਾਂਗੂ ਇਸ ਦੇ ਭਾਗ ਫਲੇ। ਪੁਲਿਸ ਦੇ ਸਿਪਾਹੀ ਆਏ, ਮੱਖਣ ਸਿੰਘ ਦੇ ਦੱਸਣ 'ਤੇ ਸਭ ਨੇ ਨਮਸਕਾਰ ਕੀਤੀ। ਲੰਪਾਂਗ ਪੁੱਜੇ। ਇੱਥੇ 5-6 ਘਰ ਨਾਮਧਾਰੀ ਸਿੱਖਾਂ ਹਰਨਾਮ ਸਿੰਘ, ਭਗਤ ਸਿੰਘ, ਸੰਤੋਖ ਸਿੰਘ, ਕਰਤਾਰ ਸਿੰਘ ਆਦਿ ਦੇ, ਕਿਲੇ ਦੀਦਾਰ ਸਿੰਘ ਜ਼ਿਲ੍ਹਾ ਗੁਜਰਾਂਵਾਲੇ ਦੇ ਹਨ। ਇਹਨਾਂ ਬਹੁਤ ਸੇਵਾ ਕੀਤੀ ਅਤੇ ਅੱਗੋਂ ਸਿਆਮੀਆਂ ਸਮੇਤ ਆ ਸਵਾਗਤ ਕੀਤਾ। ਰੇਲ ਦੇ ਸਟੇਸ਼ਨ 'ਤੇ ਪੁੱਜ, ਜੈਕਾਰੇ ਬੋਲ, ਫੁੱਲਾਂ ਦੇ ਹਾਰ ਪਹਿਰਾਏ। ਸੰਤ ਨਿਧਾਨ ਸਿੰਘ ਜੀ ਗੁਜਰਾਂਵਾਲੇ ਜ਼ਿਲ੍ਹੇ ਦੇ ਬੁੱਢੇ ਗੁਰਾਏ ਦੇ ਸੱਚ ਦੇ ਸਤਿਗੁਰੂ ਜੀ ਦਾ ਆਉਣਾ ਸੁਣ ਲੰਪਾਂਗ ਆਏ ਹੋਏ ਸੀ। ਇੱਥੇ ਦੀਵਾਨ ਲੱਗੇ 2 ਵਕਤ। ਇੱਥੋਂ ਚਗਮਈ ਨੂੰ ਰੇਲ 'ਤੇ ਸਵਾਰ ਹੋਏ ਪ੍ਰਸ਼ਾਦ ਛੱਡ, ਵੈਰਾਗੀ ਸੰਗਤ ਛੱਡ, ਰੇਲ ਦੇ ਸੰਗਤ ਵਾਲੇ ਕਮਰੇ ਵਿੱਚ ਆ ਤੂਸ਼ ਫੜ ਸ਼ਬਦ ਸ਼ੁਰੂ ਕੀਤਾ। ਸਮੇਤ ਸਰਦਾਰ ਨਿਧਾਨ ਸਿੰਘ ਜੀ ਸਭ ਮਸਤ ਹੋਏ ਰਹਿ ਚਗਮਈ ਪੁੱਜੇ। ਇੱਥੇ ਸਭ ਸਿੱਖ, ਹਿੰਦੂ, ਮੁਸਲਮਾਨ ਅੱਗੋਂ ਆਦਰ ਲਈ ਆਏ ਹੋਏ ਸੀ। 3 ਦਿਨ ਇੱਥੇ ਲੰਗਰ ਦੀਵਾਨ ਹੋਏ। ਇੱਕ ਦਿਨ ਇੱਕ ਅਰਬੀ ਫਕੀਰ ਨੇ ਆਲਮ ਜੀ ਦਾ ਵਿਖਿਆਨ ਸੁਣ मन विच मंग मंगी, जे गुरु नानक दे तख्त दे सेवक हन ते समर्थ शक्त उसे तरह इन्हां विच वरतदी है तां जिवें गुरु नानक दी मरदाने नाल प्यार करदे रहे हन ये मेरी रीझ पूरी करन, मैं जफ्फी पा के इन्हां नूं मिल सकां। सतगुरु जी वालों उठ उठ बार बार तके ते नेड़े होणों चके, सतगुरु जी सेवक तो बोसकी दी चादर लै बाहर निकल दीवान चों ते उस अरबी फकीर नूं कोल आ क्या, आओ रब्बी लोको अपनी रीझ ला लवो। उस अरबी फकीर ने उठ के जफ्फी पा ली ते वैरागी हो क्या, मेरी मनसा पूरी हो गई है। सतगुरु जी चुप कीते आसन ते थिरे, बाद साधां दे पुछण ते दस्यो ने मैनू अंदरों उस दे बार बार झाकण ते खिच लगदी सी ते अंदर आई सी ये मैनू घुट के मिलना चाहुंदा है, ये कोई अंतर जाम तो नहीं, उस दे शुद्ध हिरदे की भावना ते मेरे निर्मल मन का आत्मक मेल हो गुरवाक दे बुझारत सारता से अखी डिठड़िया वरत्या है। उसकी मंग उस गुरु नानक पूरी कीती है जिसका नाम सिमर उस मेरे मिलन की मनसाधारी सी। दूजी बार सतगुरु जी श्याम गया, इस फकीर ने नेड़े हो सतगुरु जी अगे अर्ज की जे मैनू दवा दियो, तो सतगुरु जी रतन सिंह नूं कहा सी इस नूं मर्ज पुछ के दवा दे, तां इस कहा सी आप दियो ते मेल लवो, तां सतगुरु जी वचन कीता सी गुरु तेरी ये भी मंग पूरी करे। सिखां दे पुछण ते सतगुरु जी दस्या सी इस दी मंग सी अंतर आत्मे कि मैं तुरक जामे कर आप दी संगत नाल मिल नहीं सकता, मेरा ऐसा जन्म अगों ना होवे, सिखां दे घर जन्मा ये दुआ मंगदा सी। बंकोक पुजे अगों बेअंत संगत माई पाई ते बाल बिरद चा नाल हत्थां विच हार फड़ी स्वागत लई खड़े सी। चगमई ते पाक नाम होर आदि शहरां तों भी बहुत संगत आई हुई सी। दर्शन करदिआं सब ने जयकारे गजाए ते चरनी सीस तर गली हार पैराए। कारां ते जलूस नामधारी धर्मशाला लियाए, दो वाले दीवान लगदा कथा कीर्तन हुंदा हल्ले दा दीवान ते लैक्चर व्याख्या वेले दी वंड कर हुंदे। कुछ दिनां बाद सतगुरु जी भैणी साहब हुंदे शुद्ध पाठां दा बचन सुना हुक्म कीता, साध संगत इत्थे भी शुद्ध पाठ कर सुनावे ग्रंथ साहब दा, क्योंकि गुरु गोबिंद सिंह जी दा एक सिख नूं एक लां दे घट लाउण तों ताड़ना कीती सी ते कहा सी सिखो सुनो सीख ए मेरी बाणी पढ़ो शुद्ध गुर केरी। गुरु सिंह सभा हिंदू धर्मशाला आर्या समाज इंडियन एसोसीएशन आदि जगहीं दीवान लगते सी ते सब मतां दी संगत जुड़दी सी। सब ने यह सलाह सतगुरु जी की प्रवान कीती ते जयकारा गुजाया। नामधारी अकाली सिंह सभा हिंदू सभा आर्या सभा दे सज्जन आए, दो ग्रंथ साहब प्रकाशे, आलम जी पाठिया दे नाम लिखे 40 होए। सतगुरु जी वचन कीता जो शुद्ध पाठ सुनावेगा 5 रुपए इनाम पावेगा। एक शब्द चुन के एक बीट दे ज्ञानी सिंह सभा दे प्रीतम सिंह जी नूं पाठ देखण सुनन ते बिठाया। पहली तुखते ही पाठी नूं ज्ञानी जी रोक भुल दसी, इसे तरह सब पाठी तुक अखर मात्र भुले। अंत सतगुरु जी पाठ शुद्ध ते चलंत कीता। ज्ञानी प्रीतम सिंह जी ते होर भी सब स्रोतियां ठीक है क्या, तां सेठ दयाल सिंह जी 5 रुपए इनाम दे भेटा कीते, जो सतगुरु जी साध संगत नूं कड़ा प्रसाद जोग दिते। इसे तरह 3 वक्त सवेरे आसा दी वार, दुपहरे शब्द पाठ ते पिछले पैर रागियां दा शब्द कीर्तन ते विख्याना दा सिलसिला चलदा रहा। सतजुगी नज़ारा भैणी साहब वर्गा ही बनिया रहा। बैंकोक 14-15 दिन, माघी वाले दिन सतगुरु जी आसा दी वार दे भोग बाद वचन कीता अज अकालियां दे गुरद्वारे दर्शन करना है। इस समय तो पहला सिंह सभा वाले ते अकाली कुछ आपो विच मतभेद होण कर सलाहां करदे सी, अर्ज करके लिया भी ए कई ना मानदे सी। 8 बजे सवेद साध संगत सतगुरु जी ਸਿੰਘ ਸਭਾ ਦੇ ਗੁਰਦੁਆਰੇ ਦਰਸ਼ਨ ਦਿੱਤੇ, ਗ੍ਰੰਥ ਸਾਹਿਬ ਨੂੰ ਮੱਥਾ ਟੇਕ ਸਭ ਇੱਕ ਬੰਨੇ ਬੈਠ ਗਏ। ਗਿਆਨੀ ਪ੍ਰੀਤਮ ਸਿੰਘ ਜੀ ਕਥਾ ਕਰ ਰਿਹਾ ਸੀ, ਸਭ ਨੇ ਉੱਠ ਕੇ ਆਦਰ ਕੀਤਾ। ਸਰਦਾਰ ਇਕਬਾਲ ਸਿੰਘ ਜੀ ਨੇ ਜੀਓ ਆਇਆਂ ਕਿਹਾ। ਬਾਅਦ ਆਲਮ ਜੀ ਨੇ ਸਮੇਂ ਅਨੁਸਾਰ ਤਕਰੀਰ ਕੀਤੀ। ਗੁਰਦੁਆਰੇ ਵਿੱਚੋਂ ਉਤਰਦਿਆਂ ਸਰਦਾਰ ਨਿਧਾਨ ਸਿੰਘ ਜੀ ਆਪਣੇ ਘਰ ਚਰਨ ਪਾਉਣ ਦੀ ਅਰਜ਼ ਕੀਤੀ, ਜੋ ਗੁਰਦੁਆਰੇ ਦੇ ਨੇੜੇ ਹੀ ਸੀ। ਸਤਿਗੁਰੂ ਜੀ ਸਮੇਤ ਸੰਗਤਾਂ ਉਹਨਾਂ ਦੇ ਘਰ ਦਰਸ਼ਨ ਦਿੱਤੇ। ਦੋਵੇਂ ਜੀ ਫੁੱਲੇ ਨਾ ਸਮਾਉਣ, ਜਿਨ੍ਹਾਂ ਦੇ ਘਰ ਸਤਿਗੁਰੂ ਜੀ ਚਰਨ ਪਾਉਣ, ਉਹ ਇਦੂ ਹੋਰ ਕੀ ਚਾਹੁਣ। ਇਹਨਾਂ ਫਲ ਬਸਤਰ ਅਤੇ ਮਾਇਆ ਭੇਟਾ ਕੀਤੀ। ਇਹ ਲੰਪਾਂਗ ਜਾ ਜਿਵੇਂ ਸਭ ਤੋਂ ਪਹਿਲਾਂ ਮਿਲੇ ਸੀ, ਤਿਵੇਂ ਅੱਜ ਨੇੜਿਓਂ ਨੱਕਾ ਇਹਨਾਂ ਵੱਲ ਲੱਗਾ। ਇਹ ਗੁਪਤਦਾਨੀ ਸਰਦਾਰ ਨਿਧਾਨ ਸਿੰਘ ਜੀ ਮੈਂ ਗੁਜਰਾਂ ਵਾਲੇ ਇੱਕ ਵਾਰ ਵੇਖੇ ਸੀ, ਅਤੇ ਗੁਜਰਾਂ ਵਾਲੇ ਦੇ ਸਿੱਖਾਂ ਵਿੱਚ ਇਹਨਾਂ ਦਾ ਵਰਤਾਰਾ ਵੀ ਕੁਝ ਲਿਖਿਆ ਹੈ। ਸੰਤ ਨਿਧਾਨ ਸਿੰਘ ਜੀ ਆਲਮ ਹੋਰੀ ਰੋਜ਼ ਨਵੇਂ ਵਿਸ਼ੇ ਅਤੇ ਵਿਦਵਤਾ ਭਰੀ ਵਿਆਖਿਆ ਕਰਦੇ। ਪੰਜ ਮਾਘ ਸੰਤ ਨਿਹਾਲ ਸਿੰਘ ਜੀ ਸਪੁੱਤਰੀ ਦੇ ਆਨੰਦ ਪਾਰੋਂ ਆਸਾ ਦੀ ਵਾਰ ਲੱਗੀ। ਸਤਿਗੁਰੂ ਜੀ ਸੰਤ ਇੰਦਰ ਸਿੰਘ ਜੀ ਤੋਂ ਆਨੰਦ ਮਰਿਆਦਾ ਬਾਰੇ ਵਿਆਖਿਆ ਕਰਾਈ, ਬਚਨ ਕਰਾਇਆ ਕਿ ਇਸ ਆਨੰਦ ਮਰਿਆਦਾ ਬਾਅਦ ਘੁੰਡ ਟੂੰਬਾਂ ਫੈਸ਼ਨ ਆਦਿ ਕੁਝ ਨਾ ਕੀਤਾ ਜਾਵੇ। ਪੰਡਿਤ ਰਘੁਨਾਥ ਜੀ ਬਾਅਦ ਇਸੇ ਮਰਿਆਦਾ 'ਤੇ ਬੋਲੇ ਅਤੇ ਕਿਹਾ ਸਭ ਮਜ਼ਬਾਂ ਨੂੰ ਨਾਮਧਾਰੀਆਂ ਤੋਂ ਸੰਥਾ ਲੈਣੀ ਚਾਹੀਦੀ ਹੈ। ਇਸ ਮਰਿਆਦਾ ਪਾਰੋਂ ਜਗਤ ਦੀਆਂ ਬੇਲੋੜੀਆਂ ਖਰਚੀਲੀਆਂ ਖਿੱਚਾਂ ਤੋਂ ਬਚੀਦਾ ਅਤੇ ਗਰੀਬਾਂ ਦਾ ਪਰਦਾ ਹੁੰਦਾ ਹੈ। ਛੇ ਵਾਂਗ ਇੱਥੇ ਹੀ ਸੰਤ ਰਨਾਮ ਸਿੰਘ ਦੀ ਸਪੁੱਤਰੀ ਅਤੇ ਸੰਤ ਗਿਆਨ ਸਿੰਘ ਦੇ ਸਪੁੱਤਰ ਦਾ ਆਨੰਦ ਕਾਰਜ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪੂਰੀ ਗੁਰਮਰਿਆਦਾ ਅਨੁਸਾਰ ਹੋਇਆ। 12 ਵਜੇ ਸਤਿਗੁਰੂ ਜੀ ਚੱਕਰਵਰਤੀ ਜੀ ਨੂੰ ਨਾਲ ਲੈ ਅਤੇ ਸਰਦਾਰ ਬਲਵੰਤ ਸਿੰਘ ਜੀ ਨੂੰ ਲੈ ਸ਼ਾਹੀ ਲਾਇਬ੍ਰੇਰੀ ਵੇਖਣ ਗਏ। ਮਿਸਟਰ ਪੀ ਐੱਸ ਸ਼ਾਸਤਰੀ ਐੱਮ ਏ ਲਾਇਬ੍ਰੇਰੀਅਨ ਅੱਗੋਂ ਉੱਠਿਆ, ਮਿਲ ਬਹੁਤ ਆਦਰ ਕੀਤਾ, ਕੋਈ ਸੇਵਾ ਅਤੇ ਸਿੱਖ ਪੰਥ ਦੀਆਂ ਪੁਸਤਕਾਂ ਦੀ ਅਰਜ਼ ਕੀਤੀ। 7 ਮਾਘ ਬਸੰਤ ਦੇ ਮੇਲੇ ਯੋਗ ਅਖੰਡ ਪਾਠ ਰੱਖਿਆ ਅਤੇ 9 ਮਾਘ ਭੋਗ ਪਾਇਆ ਬੈਂਕੋਕ ਦੀ ਸਾਧ ਸੰਗਤ। ਬਸੰਤ ਵਾਲੇ ਦਿਨ ਹੀ ਆਰੀਆ ਸਮਾਜ ਦੇ ਮੁਖੀ ਸੁੰਦਰ ਦਾਸ ਜੀ ਦੀ ਅਰਜ਼ 'ਤੇ ਆਰੀਆ ਮੰਦਰ ਦਰਸ਼ਨ ਦਿੱਤੇ। ਉਹਨਾਂ ਰਸਤੇ ਅਤੇ ਮੰਦਰ ਵਿੱਚ ਰੰਗਦਾਰ ਝੰਡੀਆਂ ਲਾ ਸਥਾਨ ਸਜਾਇਆ ਸੀ ਅਤੇ ਆਦਰ ਕਰ ਬਨਾਤਬਾਈ ਤੱਕ ਉਹ ਕਾਰਾਂ 'ਤੇ ਲੈ ਗਏ। ਮੰਦਰ ਤੋਂ ਬਾਹਰ ਤੱਕ ਦਰਸ਼ਕਾਂ ਦੀ ਭੀੜ ਰਹੀ। ਆਰਤੀ ਉਤਾਰੀ ਅਤੇ ਰਾਮ ਪ੍ਰਸ਼ਾਦ ਉਪਾਧਿਆਇ ਨੇ ਹਿੰਦੀ ਵਿੱਚ ਸਤਿਗੁਰੂ ਜੀ ਅਤੇ ਸਾਧ ਸੰਗਤ ਦੀ ਵਡਿਆਈ ਜੋ ਵਿਆਖਿਆ ਕੀਤੀ ਅਤੇ ਦੱਸਿਆ ਕਿ ਜੱਗ ਹਵਨ ਅਤੇ ਦੇਹਧਾਰੀ ਗੁਰੂ ਦੀ ਸਦਾ ਹੀ ਲੋੜ ਹੈ। ਆਲਮ ਜੀ ਅਤੇ ਚੱਕਰਵਰਤੀ ਜੀ ਵੀ ਲੈਕਚਰ ਕੀਤੇ ਹਿੰਦੂ ਧਰਮ 'ਤੇ ਮਿਲਾਪ ਰੱਖਣ ਬਾਰੇ। ਬਾਅਦ ਲਾਲਾ ਮੰਗਲਦਾਸ ਹਿੰਦੂ ਸਭਾ ਅਤੇ ਐੱਮ ਡੀ ਰਾਮਚੰਦ ਜੀ ਪ੍ਰਧਾਨ ਹਿੰਦੂ ਸਭਾ ਦੀ ਅਰਜ਼ 'ਤੇ ਉਹਨਾਂ ਦੇ ਮੰਦਰ ਦਰਸ਼ਨ ਦਿੱਤੇ। ਇਹਨਾਂ ਵੀ ਸਿੰਘਾਸਨ 'ਤੇ ਬਿਠਾਏ, ਆਰਤੀ ਉਤਾਰੀ। ਬਾਅਦ ਪੰਡਿਤ ਸਤਨਰਾਇਣ ਜੀ ਨੇ ਆਦਰ ਪੱਤਰ ਭੇਟ ਕੀਤਾ। ਇਹ ਮੰਗਲਦਾਸ ਜੀ ਮਿੱਤਰਾਂ ਵਾਲੀ ਜ਼ਿਲ੍ਹਾ ਸਿਆਲਕੋਟ ਦੇ ਹਨ। ਇਹਨਾਂ ਬਹੁਤ ਰਸਭਿੰਨੀ ਤਕਰੀਰ ਨਾਮਧਾਰੀ ਪੰਥ ਦੀ ਸਭਾ ਬਾਰੇ ਕੀਤੀ ਅਤੇ ਇੱਕ ਚਾਂਦੀ ਦਾ ਕਲਸ਼ ਅਤੇ ਫਲ ਮਾਇਆ ਭੇਟ ਕੀਤੀ। ਆਲਮ ਜੀ ਚੱਕਰਵਰਤੀ ਜੀ ਵੀ ਤਕਰੀਰ ਕੀਤੀ ਅਤੇ ਹਿੰਦੂ ਸਭਾ ਵਾਲਿਆਂ ਬੜੇ ਚਾਅ ਅਦਬ ਨਾਲ ਸੇਠ ਦਿਆਲ ਸਿੰਘ ਜੀ ਦੇ ਬੰਗਲੇ ਸਤਿਗੁਰੂ ਜੀ ਨੂੰ ਸਮੇਤ ਸਾਧ ਸੰਗਤ ਦੇ ਕਾਰਾਂ ਅਤੇ ਹਾਰਾਂ ਨਾਲ ਭਰਿਆ ਪਹੁੰਚਾਇਆ ਸੀ। ਬਸੰਤ ਪੰਚਮੀ ਦੇ ਪੁਰਬ 'ਤੇ ਹੀ ਰਾਤ ਦੀਵਾਨ ਤੋਂ ਬਾਅਦ ਕਵੀ ਦਰਬਾਰ ਹੋਇਆ। ਬਹੁਤ ਕਵੀ ਨਾਮਧਾਰੀ ਹਿੰਦੂ ਆਦਿ ਬੋਲੇ। ਅੱਵਲ ਇਨਾਮ ਆਲਮ ਜੀ ਨੂੰ ਪੰਜਾਬੀ ਵਿੱਚ ਅਤੇ ਹਿੰਦੀ ਵਿੱਚ ਨਾਇਕ ਜੀ ਨੂੰ। ਜੱਜਾਂ ਦੀ ਪ੍ਰੀਖਿਆ ਪ੍ਰਵਾਨਗੀ ਬਾਅਦ ਸਤਿਗੁਰੂ ਜੀ ਬਖਸ਼ਿਆ। ਸੇਠ ਦਿਆਲ ਸਿੰਘ ਜੀ ਕੋਠੀ ਵਿੱਚ ਇੱਕ ਦਿਨ ਉੱਪਰ ਆਸਾ ਦੀ ਵਾਰ ਲੱਗੀ ਸੀ। ਜਿਉਣ ਸਿੰਘ ਜੀ ਅਰੋੜੇ ਸਿੱਖ ਜੋ ਗੁਜਰਾਂ ਵਾਲੇ ਦੇ ਜ਼ਿਲ੍ਹੇ ਭੂਮੇ ਦੇ ਸੀ, ਪਿਸ਼ਾਬ ਦੀ ਮਰਜ਼ ਨਾਲ ਚਿਰ ਦੇ ਤੰਗ ਸੀ। ਤਲੇ ਮੰਜੇ 'ਤੇ ਆਪ ਹੈ ਅਤੇ ਚਿੱਤਧਾਰੀ ਜੇ ਸਮਰੱਥ ਅਤੇ ਅੰਤਰਜਾਮੀ ਹਨ ਤਾਂ ਹੀ ਮੈਂ ਮੰਨਾਂਗਾ ਜੇ ਮੈਨੂੰ ਆਪੇ ਆਪ ਬੁਲਾਉਣ ਅਤੇ ਮੇਰਾ ਰੋਗ ਹਟਾਉਣ। ਸਤਿਗੁਰੂ ਜੀ ਵਾਰ ਦੇ ਭੋਗ ਬਾਅਦ ਉਸ ਦੇ ਮੰਜੇ ਪਾਸ ਆਏ, ਕਿਹਾ ਤੂੰ ਤਾਂ ਰਾਜੀ ਹੈ। ਉਸ ਕਿਹਾ ਕਿ ਮੈਂ ਤਾਂ ਪਿਸ਼ਾਬ ਦੇ ਦੁੱਖੋਂ ਮਰ ਰਿਹਾ ਹਾਂ। ਸਤਿਗੁਰੂ ਜੀ ਸੰਤ ਸਰਦਾਰਾ ਸਿੰਘ ਤੋਂ ਪਿਸ਼ਾਬ ਦੀ ਦਵਾਈ ਦਿਵਾ ਕਿਹਾ, ਉੱਠ ਭਜਨ ਕਰ ਅਤੇ ਸਾਧ ਸੰਗਤ ਦੀ ਸੇਵਾ ਵਿੱਚ ਜਿੱਤ ਦੇ। ਜਿਉਣ ਸਿੰਘ ਜੀ ਉਸ ਵੇਲੇ ਆਰਾਮ ਹੋਇਆ ਜਾਣ, ਸਾਧ ਸੰਗਤ ਨਾਲ ਰਲ ਲੰਗਰ ਦੀ ਸੇਵਾ ਯੋਗ ਭਾਂਡੇ ਮਾਂਜਣ ਲੱਗੇ ਅਤੇ ਉੱਚੀ ਉੱਚੀ ਹੋਕਾ ਦਿੱਤਾ, ਲੋਕੋ ਭੁੱਲੇ ਨਾ ਰਿਹੋ, ਇਹ ਅੰਤਰਜਾਮੀ ਤੇ ਸਮਰੱਥ ਸਤਿਗੁਰੂ ਜੀ ਮੇਰੇ ਮਨ ਦੀ ਮਨਸਾ ਪੂਰੀ ਕਰ, ਰੋਗ ਘਟਾਇਆ ਨੇ, ਦਵਾਈ ਮੈਂ ਅਜੇ ਛਕੀ ਨਹੀਂ।